ਸਲੋਕ ਮਹਲਾ 3 ਮੂਰਖ ਹੋਵੇ ਸੋ ਸੁਣੈ।
ਹੇ ਮਹਾਰਾਜ ਜੀ, ਮੂਰਖ ਦੇ ਮੂਰਖ ਕੇ ਕਿਆ ਲੱਖਣ ਹੈ, ਕਿਆ ਮੂਰਖ ਕਾ ਕਰਨਾ ਪਰਸ਼ਨ ਹੈ ਦੂਜੀ ਤੁਕ ਚ। ਤਾਂ ਹਜੂਰ ਫਰਮਾਉਂਦੇ ਸੁਣੋ, ਹੇ ਭਾਈ,
ਮੂਰਖ ਹੋਵੇ ਸੋ ਸੁਣੈ।
ਅਸਲ ਚ ਮੂਰਖ ਉਹ ਆਦਮੀ ਹੁੰਦਾ ਹੈ ਜਿਹੜਾ ਸੁਣਦਾ ਹੈ,
ਮੂਰਖ ਕਾ ਕਹਿਣਾ,
ਜਿਹੜਾ ਮੂਰਖ ਦੇ ਕਹੇ ਨੂੰ ਸੁਣ ਕੇ ਅਸਰ ਕਰਦਾ ਦਿਲ ਚ, ਉਹਦਾ ਨਾਂ ਹੀ ਮੂਰਖ ਸਮਝਣਾ ਚਾਹੀਦਾ। ਉਹੀ ਵੱਡਾ ਭਾਰੀ ਮੂਰਖ ਹੈ ਜਿਹੜਾ ਮੂਰਖ ਦੀਆਂ ਗੱਲਾਂ ਨੂੰ ਕਹੇ ਹੋਏ ਨੂੰ ਸੁਣ ਕੇ ਦਿਲ ਤੇ ਅਮਰ ਕਰਦਾ ਹੈ, ਉਹ ਮੂਰਖ ਹੁੰਦਾ ਹੈ। ਸੋ ਉਹ ਹੀ ਸੁਣਦਾ ਹੈ ਮੂਰਖ ਦੇ ਕਹੇ ਹੋਏ ਵਾਕ ਨੂੰ।
ਮੂਰਖ ਕੇ ਕਿਆ ਲੱਖਣ ਹੈ,
ਇਹ ਸਤਿਗੁਰੂ ਵੱਖੋ ਵੱਖਰੇ ਕਰਕੇ ਦੱਸੋ ਮੂਰਖ ਦੇ ਕੀ ਲੱਛਣ ਹਨ,
ਮੂਰਖ ਕਾ
ਮੂਰਖ ਦਾ ਕਰਤੱਵ ਕੀ ਹੈ, ਕਿਰਪਾ ਕਰਕੇ ਦੱਸੋ ਆਪ।
ਮੂਰਖ ਉਹ ਜੇ ਮੁਗਧ ਹੈ,
ਇਸ ਦੀ ਬਾਬਤ ਸ਼ਾਸਤਰਾਂ ਚ ਇਸ ਪ੍ਰਕਾਰ ਲਿਖਿਆ ਹੋਇਆ ਹੈ ਕਿ ਰਾਤ ਦਿਨੇ ਅੱਧ ਨਿੰਦਾ ਅੱਧ ਚੂਪ, ਜਾਂ ਤਾਂ ਬਾਹਲੇ ਚੁੱਪ ਕਰ ਰਹਿਣਾ ਤੇ ਜਾਂ ਨਿੰਦਿਆ ਕਰੀ ਜਾਣੀ, ਤੇ ਜਾਂ ਅਨਾਚਾਰ ਆਚਾਰ ਆਤ, ਅਨਾਚਾਰੀ ਰਹਿਣਾ, ਅਨਾਚਾਰੀ ਹੱਥ ਮਨੇ ਜੰਗਲ ਵਾਲੇ ਧੋਣੇ, ਆਚਾਰ ਰਤ ਜਾਂ ਧੋਤਾ ਮਨ ਦੀ ਸਵਾ ਸਾਉਣ ਮਿੱਟੀ ਲਾਈ ਜਾਣੀ, ਆਚਾਰ ਰਤ ਅੱਧ ਨਿੰਦਾ ਅੱਧ ਊਪ, ਜਾਂ ਨਿੰਦਿਆ ਹੀ ਕਰੀ ਜਾਣੀ ਕਿਸੇ ਦੀ, ਜਾਂ ਬਾਹਲੀ ਉਪਮਾ ਹੀ ਕਰੀ ਜਾਣੀ। ਮੂਰਖ ਕੇ ਖੱਟ ਲੱਖਣ ਹੈ ਅੱਧ ਬੋਲਣ ਅੱਧ ਚੂਪ, ਐਸੇ ਮੂਰਖ ਦੇ ਖੱਟ ਲੱਖਣ ਨੀਤੀ ਵਾਲਿਆਂ ਲਿਖੇ ਹੈ। ਸੋ ਹਜੂਰ ਇਸ ਪ੍ਰਕਾਰ ਕਹਿੰਦੇ ਹਨ,
ਕਿਆ ਲੱਖਣ ਹੈ
ਮੂਰਖ ਦੇ, ਮਾਰਾ ਲੱਛਣ ਕੀ ਹਨ,
ਕਿਆ ਮੂਰਖ ਕਾ ਕਰਨ,
ਤੇ ਮੂਰਖ ਦਾ ਕਰਤੱਵ ਕੀ ਹੈ ਵੀ ਦੱਸੋ, ਕਿਰਪਾ ਕਰਕੇ ਕਿਹੜਾ ਹੈ
ਮੂਰਖ ਉਹ ਜੇ ਮੁਗਧ ਹੈ।
ਮਾਰਾ ਕਹਿੰਦੇ ਭਾਈ, ਮੂਰਖ ਉਹ ਹੈ ਜਿਹੜਾ ਬਸਮਝ ਹੀ ਚੱਲ ਰਿਹਾ ਹੈ, ਹਰ ਵਕਤ ਬੇਸਮਝ ਪੁਣੇ ਦੇ ਕੰਮ ਕਰਦਾ ਹੈ, ਪਰਮਾਰਥ ਤੋਂ ਹੀਣਾ ਹੈ,
ਹੰਕਾਰੇ ਮਰਨਾ।
ਤੇ ਕਰਤੱਵ ਕੀ ਹੈ ਮੂਰਖ ਦਾ, ਇਸੇ ਤੁਕ ਚ ਦੱਸਦਾ ਹੈ, ਹੰਕਾਰ ਚ ਹੀ ਮਰਿਆ ਰਹਿੰਦਾ, ਅਣਹੋਇਆ ਹੰਕਾਰ ਕਰਦਾ ਰਹਿੰਦਾ, ਇਹ ਮੂਰਖ ਦੇ ਕੰਮ ਹੈ ਤੇ ਐਸਾ ਮੂਰਖ ਹੈ।
ਏਤ ਕਮਾਣੈ ਸਦਾ ਦੁੱਖ,
ਉਹ ਇਹੀ ਜੀ ਕਮਾਈ ਕਰਦਾ ਰਹਿੰਦਾ ਹੈ, ਜਿਸ ਇਸ ਕਮਾਈ ਦੇ ਕਰਨੇ ਕਰਕੇ ਸਦਾ ਜੰਮਣ ਮਰਨ ਦਾ ਦੁੱਖ ਹੀ ਪਿਆ ਰਹੇ, ਅਤੇ ਦੁੱਖ ਦੇ ਵਿੱਚ ਹੀ ਆਪ ਕਿਸੇ ਨੂੰ ਦੁੱਖ ਦੇਣਾ, ਆਪ ਸੜੇ ਰਹਿਣਾ, ਦੂਸਰੇ ਦੇ ਸੁਖ ਨੂੰ ਵੇਖ ਕੇ ਦੁੱਖ ਵਿੱਚ ਹੀ ਰਹਿਣਾ। ਉਸ ਪੁਰਖ ਨੇ ਹੇ ਗਰੀਬ ਨਵਾਜ ਜੀ, ਜੇ ਕੋਈ ਬਾਹਲਾ ਪਿਆਰਾ ਹੋਵੇ, ਹੋਵੇ ਮੂਰਖ, ਉਹ ਖੂਹ ਚ ਛਾਲ ਮਾਰਦਾ ਹੋਵੇ, ਡਿੱਗਦਾ ਹੋਵੇ,
ਸੰਜਮ ਕਰਨਾ,
ਉਹਦੀ ਬਾਬਤ ਕੋਈ ਯਤਨ ਤਾਂ ਕਰਨਾ ਹੀ ਚਾਹੀਦਾ ਨਾ ਸੱਚੇ ਪਾਤਸ਼ਾਹ, ਉਹਦੀ ਬਾਬਤ ਕੋਈ ਉਪਾਅ ਤਾਂ ਕਰਨਾ ਚਾਹੀਦਾ ਨਾ, ਇਹ ਪਰਸ਼ਨ ਹੈ ਸਿੱਖਾਂ ਵੱਲੋਂ।
ਗੁਰਮੁਖ ਹੋਏ ਸੋ ਕਰੇ ਵਿਚਾਰ,
ਮਹਾਰਾਜ ਕਹਿੰਦੇ ਗੁਰਮੁਖ ਜਿਹੜਾ ਹੋਵੇ ਵਿਚਾਰ ਕਰ ਲਵੇ, ਜੇ ਤਾਂ ਆਖੇ ਲੱਗੇ ਫੇਰ ਤਾਂ ਉਹਦਾ ਭਲਾ ਕਰ ਦੇਵੇ, ਉਹਨੂੰ ਕੱਢ ਲਵੇ ਡਿੱਗਦੇ ਹੋਏ ਨੂੰ।
ਉਸ ਅਲਿਪਤ ਰਹਿਣਾ,
ਜੇ ਮੂਰਖ ਗੁਰਮੁਖ ਨੂੰ ਵੀ ਵਿੱਚ ਹੀ ਸਿੱਟਣਾ ਚਾਹੇ, ਡੋਬਣਾ ਚਾਹੇ, ਫਿਰ ਉਹ ਨਿਰਲੇਪ ਰਹਿਣਾ ਚਾਹੀਦਾ ਹੈ, ਉਹਦਾ ਵਾਲਾ ਭਲਾ ਕਰਨੇ ਤਾਂ ਆਪਣੇ ਆਪ ਨੂੰ ਨਾ ਗੁਆ ਲਵੇ, ਇਸ ਪ੍ਰਕਾਰ ਨਿਰਲੇਪ ਰਵੇ ਗੁਰਮੁਖ। ਇਹ ਹਜ਼ੂਰ ਨੇ ਬਚਨ ਦੋਵੇਂ ਉੱਤਰ ਦਿੱਤੇ ਹਨ।
ਹਰ ਨਾਮ ਜਪੇ ਆਪ ਉਧਰੈ,
ਉਹ ਗੁਰਮੁਖ ਪਰਮੇਸ਼ਰ ਦਾ ਨਾਮ ਜਪੇ ਤੇ ਆਪ ਉਧਰ ਜਾਂਦਾ, ਮੁਕਤ ਹੋ ਜਾਂਦਾ ਹੈ।
ਉਸ ਪਿੱਛੇ ਡੁੱਬਦੇ ਵੀ ਤਰਨਾ,
ਐਸਾ ਜਿਹੜਾ ਗੁਰਮੁਖ ਹੈ ਉਸਦੇ ਪਿੱਛੇ ਡੁੱਬਦਿਆਂ ਨੂੰ ਵੀ ਤਰਨਾ ਹੋਵੇਗਾ, ਮੁਕਤ ਹੋ ਜਾਣਗੇ ਉਹ ਪੁਰਖ ਵੀ ਜਿਹੜੇ ਸੰਸਾਰ ਸਮੁੰਦਰ ਚ ਡੁੱਬ ਰਹੇ ਹਨ।
ਨਾਨਕ ਜੋ ਤਿਸ ਭਾਵੈ ਸੋ ਕਰੇ,
ਸਤਿਗੁਰੂ ਜੀ ਕਹਿੰਦੇ ਨੇ ਗੁਰਮੁਖ ਪਾਉਣਾ ਮੰਨਦੇ ਹੈ, ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਹੈ ਉਹ ਕਰਦਾ ਹੈ,
ਜੋ ਦੇ ਸੋ ਸਹਿਣਾ,
ਜੋ ਮਹਾਰਾਜ ਸਾਹਿਬ ਸੁਖ ਦੁੱਖ ਦੇਵੇ ਉਹਨੂੰ ਭਲਾ ਕਰਕੇ ਸਿਰ ਤੇ ਪਾਉਣਾ, ਜਾਣ ਕੇ ਸਹਿਣਾ ਕਰੇ, ਸਹਾਰਨਾ ਕਰੇ।
ਮਹੱਲਾ ਪਹਿਲਾ, ਨਾਨਕ ਆਖੈ,
ਇਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਸ਼ਬਦ ਜਿਹੜਾ ਉਚਾਰਨ ਕੀਤਾ ਹੋਇਆ। ਇੱਕ ਵਾਰੀ ਇਹ ਲਾਹੌਰ ਦੇ ਵਿੱਚ ਜੋਗੀ ਗਾਉਂਦੇ ਫਿਰਦੇ ਸੀ ਤਾਰ ਤੁੰਤਨੀ ਦੇ ਨਾਲ, ਅੰਗਰੇਜ਼ੀ ਇਹਨਾਂ ਨੂੰ ਕਰੋੜੀਏ ਖੱਤਰੀ ਨੇ ਗੁਰੂ ਨਾਨਕ ਸਾਹਿਬ ਦਾ ਨਾਂ ਸੁਣ ਕੇ ਬੜਾ ਔਖਾ ਹੋਇਆ। ਕਹਿੰਦੇ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਹਿੰਦੂ ਵੀ ਮੁਸਲਮਾਨ ਵੀ ਸਾਰੇ ਹੀ ਸਿੱਖ ਬਣ ਗਏ ਹੈ, ਮੈਂ ਉਹਨਾਂ ਨੂੰ ਜਾ ਕੇ ਹਟਾ ਦਿੰਦਾ। ਇਸ ਖਿਆਲ ਵਿੱਚ ਹੰਕਾਰ ਚ ਆ ਕੇ ਉਸ ਸੰਸਾਰ ਸੰਗਤ ਜੀ, ਇਹ ਇੱਕ ਲਾਹੌਰ ਦਾ ਤਲਕਦਾਰ ਸੀ, ਇਹ ਜਦੋਂ ਚੜ੍ਹਾਈ ਕਰਨ ਲੱਗਾ, ਘੋੜੇ ਤੇ ਚੜ੍ਹਨ ਲੱਗਾ ਤੇ ਇਹ ਡਿੱਗ ਪਿਆ। ਜਿਸ ਵੇਲੇ ਡਿੱਗ ਪਿਆ, ਲੋਕਾਂ ਨੇ ਕਿਹਾ ਵਰਜਿਆ ਨਾ ਕਰ, ਫਿਰ ਦੂਜੀ ਵਾਰ ਚੜ੍ਹਨ ਲੱਗਾ, ਪੱਗ ਡਿੱਗ ਪਈ, ਫਿਰ ਲੋਕਾਂ ਨੇ ਕਿਹਾ ਨਾ ਚੜ੍ਹ, ਉਹ ਲੋਕਾਂ ਦੇ ਕਹੇ ਉਹ ਤਾਂ ਹਟ ਗਿਆ, ਦੂਏ ਦਿਨ ਤੜਕੇ ਹੀ ਚੜ ਕੇ ਸੱਚੇ ਪਾਤਸ਼ਾਹ ਦੇ ਪਾਸ ਕੁਛ ਕੁ ਆਦਮੀ ਨਾਲ ਲੈ ਕੇ ਜਿੱਥੇ ਰਾਵੀ ਦੇ ਕਿਨਾਰੇ ਕਰਤਾਰਪੁਰ ਸਾਹਿਬ ਦੇ ਮਹਾਰਾਜ ਸਾਹਿਬ ਪਾਸ ਬੈਠੇ ਸਨ, ਉੱਥੇ ਜਾ ਕੇ ਗੁਰੂ ਮਹਾਰਾਜ ਸਾਹਿਬ ਦੇ ਉੱਤੇ ਵਾਰ ਕਰਨੇ ਚਾਹੇ। ਗਰੀਬ ਨਵਾਜ ਇੰਤਜ਼ਾਮੀ ਆਪਣੇ ਆਨੰਦ 'ਚ ਬੈਠੇ ਹੈ, ਜਦੋਂ ਗੁਰੂ ਸਾਹਿਬ ਜੀ ਜਿੱਥੋਂ ਕੁ ਦਿਸਣ ਲੱਗੇ ਤੇ ਅੰਨਾ ਹੋ ਗਿਆ ਕਰੋੜੀਆ ਉਸ ਵੇਲੇ। ਜੋ ਅੰਨਾ ਹੋ ਗਿਆ ਫਿਰ ਸਾਥੀਆਂ ਨੂੰ ਕਹਿਣ ਲੱਗਾ ਵੀ ਮੈਨੂੰ ਤਾਂ ਕੁਛ ਨਹੀਂ ਦਿਸਦਾ। ਫਿਰ ਇਹਨਾਂ ਸਾਥੀਆਂ ਨੂੰ ਦੱਸਿਆ ਵੀ ਤੂੰ ਗੁਰੂ ਸਾਹਿਬ ਦੇ ਚਰਨੀ ਚੱਲ ਕੇ ਪਾਓ, ਅਸੀਂ ਪਕੜ ਕੇ ਤੈਨੂੰ ਲੈ ਜਾਂਦੇ। ਗੁਰੂ ਸਾਹਿਬ ਦੇ ਚਰਨਾਂ ਦੇ ਪਾਸ ਜਾ ਕੇ ਲੋਕਾਂ ਨੂੰ ਪਾਇਆ। ਮਹਾਰਾਜ ਕਹਿੰਦੇ ਤੇਰੇ ਸਾਹਮਣੇ ਬੈਠੇ ਬਈ ਝਾਕ ਕੇ ਇਸ ਪਾਸੇ ਅੱਖਾਂ ਖੋਲ੍ਹ ਕੇ। ਜਦੋਂ ਝਾਕਿਆ ਸਾਧ ਸੰਗਤ ਜੀ, ਉਸ ਵਕਤ ਗੁਰੂ ਸਾਹਿਬ ਦੇ ਚਰਨੀ ਪਾ ਕੇ ਦਰਸ਼ਨ ਕਰਕੇ ਅੱਖਾਂ ਵਾਲਾ ਹੋ ਕੇ ਫਿਰ ਇਹਨੇ ਸੇਵਾ ਕਰਤਾਰਪੁਰ ਸਾਹਿਬ ਦੀ ਜਿੰਨੀ ਜ਼ਮੀਨ ਸੀ ਚੱਕ ਦੀ, ਉੱਥੇ ਗੁਰਦੁਆਰਾ ਸਾਹਿਬ ਬਣਾਉਣ ਦੀ, ਜਿੱਥੇ ਬਾਬਾ ਸ੍ਰੀ ਚੰਦ ਲਖਮੀ ਦਾਸ ਸਾਹਿਬਜ਼ਾਦੇ ਵੀ ਆ ਕੇ ਮਹਾਰਾਜ ਦੇ ਚਰਨਾਂ 'ਚ ਰਹੇ ਸਨ, ਉਹ ਥਾਨ ਦੀ ਸੇਵਾ ਇਸ ਨੇ ਕੀਤੀ ਸੀ ਸਾਧ ਸੰਗਤ ਜੀ। ਇਸ ਪ੍ਰਕਾਰ ਇਹ ਸ਼ਬਦ ਤੋਂ ਉਹ ਪਹਿਲਾਂ ਸੁਣ ਕੇ ਤਰਕ ਕੀਤੀ ਸੀ, ਫਿਰ ਗੁਰੂ ਸਾਹਿਬ ਦਾ ਸਿੱਖ ਬਣਿਆ ਸੀ। ਉਹ ਇਹ ਵਿਰਾਗ ਦਾ ਸ਼ਬਦ ਹੈ ਜਿਸ ਸ਼ਬਦ ਨੂੰ ਜੋਗੀ ਗਾ ਰਹੇ ਸੀ ਤੇ ਕਰੋੜੀਏ ਨੇ ਅਣਖ ਕੀਤੀ ਸੀ।
ਮਹੱਲਾ ਪਹਿਲਾ, ਨਾਨਕ ਆਖੇ ਰੇ ਮਨਾ।
ਸ੍ਰੀ ਗੁਰੂ ਨਾਨਕ ਦੇਵ ਜੀ ਆਖਦੇ ਨੇ, ਹੇ ਮਨਾ ਪਿਆਰਿਆ ਜੀਵ ਸੁਣੋ,
ਸੁਣੀਏ ਸਿੱਖ ਸਹੀ,
ਤੈਨੂੰ ਹੀ ਸਹੀ ਸੱਚੀ ਸਿੱਖਿਆ ਦਿੰਦੇ ਹੈ, ਇਸ ਨੂੰ ਸਹੀ ਨਿਸ਼ਚੇ ਕਰਕੇ ਸੁਣਨਾ ਕਰ।
ਲੇਖਾ ਰੱਬ ਮੰਗੇ ਸੀਆ,
ਹੇ ਜੀਵ ਜੋ ਤੂੰ ਕਰਤੱਵ ਕਰਦਾ ਹੈ ਇਹਨਾਂ ਦੇ ਅਨੁਸਾਰ ਮੰਗਸੀਆ ਕਈਆਂ ਵੀਰਾਂ ਚ ਹੁੰਦਾ ਹੈ, ਤੁਹਾਡੇ ਮੰਗਸੀਆ ਕੋਈ ਮੰਗੇਸੀਆ ਹੈ? ਛਪਿਆ ਮੰਗੇਸੀਆ ਨੀ ਹੈ ਕਿਸੇ ਤੇ, ਕਿਉਂ ਕਿਸ਼ਨ ਸਿੰਘ ਤੇਰੇ ਕੀ ਮੰਗੇਸੀਆ ਪਾਠ ਸੁਧ ਛਪਿਆ ਮੰਗੇਸੀਆ? ਠੀਕ,
ਲੇਖਾ ਰੱਬ ਮੰਗੇਸੀਆ,
ਮੰਗਸੀਆ ਕਈਆਂ ਵੀਰਾਂ ਛਪਿਆ ਹੁੰਦਾ ਹੈ, ਮੰਗੇਸੀਆ ਹੀ ਸੁਧ ਹੈ ਪਾਠ।
ਲੇਖਾ ਰੱਬ ਮੰਗੇਸੀਆ,
ਰੱਬ ਜੋ ਪਰਮੇਸ਼ਰ ਹੈ ਸਮਰੱਥ, ਉਹ ਲੇਖਾ ਹੈ ਜੀਵ ਤੇਰੇ ਪਾਸੋਂ ਮੰਗੇਸੀਆ ਮੰਗੇਗਾ।
ਬੈਠਾ ਕੱਢ ਵਹੀ,
ਹਿਸਾਬ ਕਿਤਾਬ ਦੀ ਵਹੀ ਕੱਢ ਕਰਕੇ ਤੇਰੇ ਕਰਮਾਂ ਧਰਮਾਂ ਦੀ ਬੈਠਾ ਹੈ ਉਹ।
ਤਲਵਾ ਪੌਸਨ ਆਕੀਆ,
ਜਿਹੜੇ ਮਹਾਰਾਜ ਦਾ ਭਜਨ ਸਿਮਨ ਤੋਂ ਆਕੀ ਰਹਿੰਦੇ ਹੈ, ਕਹਿੰਦੇ ਹੈ ਆਹ ਜਗ ਮਿੱਠਾ ਅਗਲਾ ਕਿੰਨ ਡਿੱਠਾ, ਉਹਨਾਂ ਨੂੰ ਤਲਵਾ ਸਖਤੀ ਦੇ ਨਾਲ ਸੱਦੇ ਬੁਲਾਏ ਜਾਣਗੇ ਉਹਨਾਂ ਆਕੀਆਂ ਦੇ ਤਾਈ। ਆਕੀ ਮਰੇ ਫਾਰੀ ਜਿਵੇਂ ਮਾਰਨ ਕਿਹਾ, ਮਹਾਰਾਜ ਦੇ ਹੁਕਮ ਤੋਂ ਆਕੀ ਤਾਂ ਕੋਈ ਨਹੀਂ ਹੋ ਸਕਦਾ, ਪਰ ਮਨ ਜਿਹਨਾਂ ਦੇ ਬੇਮੁਖ ਹੈ ਉਹ ਆਕੀ ਹਨ। ਸੋ ਆਕੀ ਆਕੀਆਂ ਨੇ ਇੱਕ ਕੋਈ ਉਦਾਸੀ ਪਾਠ ਕਰੇ ਕਿ ਤਲਵਾ ਪਾਓ ਨਿਆ ਆਕੀਆਂ, ਪੌਸਨ ਆਕੀਆਂ ਹੀ ਹੈ ਪਾਠ ਨਿਆ ਆਕੀਆਂ ਨਹੀਂ ਕਰਨਾ। ਸੋ ਉਹ ਤਲਵਾ ਉਹਨੂੰ ਸਖਤੀ ਦੇ ਸੱਦੇ ਆਉਣਗੇ ਜਿਹੜੇ ਆਕੀ ਹਨ, ਮਨ ਬੇਮੁਖ ਹੈ ਜਿਹਨਾਂ ਦੇ,
ਬਾਕੀ ਜਿਹਨਾਂ ਰਹੀ
ਜਿਹਨਾਂ ਦੀ ਬਾਕੀ ਬਕਾਇਆ ਹਿਸਾਬ ਕਿਤਾਬ ਰਹਿ ਗਿਆ ਹੈ ਜੰਮਣ ਮਰਨ ਦਾ, ਜੋ ਕੀਤੇ ਹੋਏ ਕਰਮ ਸੰਚਿਤ ਕਰਮ ਅਤੇ ਭੈੜੇ ਕੰਮ ਕੀਤੇ ਜਿਹਨਾਂ ਦਾ ਬਕਾਇਆ ਰਹਿੰਦਾ ਹੈ, ਉਹਨਾਂ ਸਖਤੀ ਨਾਲ ਸੱਦੇ ਆਉਣਗੇ ਬੁਲਾਏ ਜਾਣਗੇ।
ਅਜਰਾਈਲ ਫਰਿਸ਼ਤਾ,
ਅਜਰਾਈਲ ਜੋ ਫਰਿਸ਼ਤਾ ਦੇਵਤਾ ਹੈ,
ਹੋਸੀ ਆਏ ਤਈ,
ਇਹ ਉਹਨਾਂ ਦੇ ਆ ਕੇ ਹੋਸੀ ਆਏ ਤਈ ਨਾ ਮੁਕਰਰ ਦਾ ਹੈ, ਆ ਕੇ ਮੁਕਰਰ ਹੋਵੇਗਾ ਤਈ ਨਾਦ ਕਰੇਗਾ, ਉਹਨਾਂ ਦੇ ਮੁਕਰਰ ਹੋਵੇਗਾ ਤੇ ਕੀ ਕਾਤ ਵੀ ਉਹਨਾਂ ਦੀ ਕਰੇਗਾ, ਉਹਨਾਂ ਦੀ ਅੱਛੀ ਤਰ੍ਹਾਂ ਪੜਤਾਲ ਕਰੇਗਾ ਕਿ ਇਹਨਾਂ ਨੇ ਕਿਹੜੇ ਕਿਹੜੇ ਕਰਮ ਕੀਤੇ ਹੈ। ਕਿਉਂ ਤਈ ਨਾਥ ਤਾਂ ਮੁਕਰਰ ਦਾ ਨਾਮ ਹੈ, ਜੇ ਤਈ ਕਾਤ ਕਰੀਏ ਤਾਂ ਉਹਨਾਂ ਦੀ ਪੜਤਾਲ ਕਰੇਗਾ।
ਆਵਣ ਜਾਣ ਨਾ ਸੁਝੇ,
ਉਸ ਵੇਲੇ ਜਦੋਂ ਸਾਧ ਸੰਗਤ ਜੀ ਆਗਿਆ ਹੋਈ ਪਰਮੇਸ਼ੁਰ ਦੀ ਇਸ ਜੀਵ ਨੂੰ ਕੱਢਣ ਦੀ, ਇਹਦੇ ਵਿੱਚ ਸੂਖਮ ਦੇਹ ਨੂੰ, ਉਦੋਂ ਇਹਨੂੰ ਇਹ ਨਹੀਂ ਦੱਸੇ ਕਿ ਮੈਂ ਕਿੱਧਰੋਂ ਆਇਆ ਹਾਂ ਤੇ ਕਿੱਧਰ ਨੂੰ ਜਾਣਾ ਹੈ, ਐਸੀ ਔਕੜ ਦਾ ਸਮਾਂ ਆਵੇਗਾ, ਕੁਝ ਨਹੀਂ ਦਿਸੇਗਾ।
ਪੀੜੀ ਗਲੀ ਫਹੀ,
ਪੀੜੀ ਜੂਨ ਰੂਪੀ ਗਲੀ ਚ ਫਸੇਗਾ, ਦੁਖੀ ਹੋਵੇਗਾ।
ਨਾਨਕਾ
ਇਸ ਪ੍ਰਕਾਰ ਜਿਹੜਾ ਝੂਠੇ ਹੁਣ ਪਲਾਲਾਂ ਗੱਪਾਂ ਕਰਦਾ ਰਹਿੰਦਾ ਹੈ, 420 ਲੋਕਾਂ ਨਾਲ ਛਲਵਲ ਕਰਦਾ ਰਹਿੰਦਾ ਹੈ, ਉਹਦੇ ਕੂੜ ਝੂਠ ਜਾ ਖੁੱਟ ਮੁੱਕ ਜਾਏਗਾ। ਗੁਰੂ ਸਾਹਿਬ ਜੀ ਕਹਿੰਦੇ ਹਨ
ਓੜਕ ਸੱਚ ਰਹੀ,
ਓੜਕ ਨੂੰ ਅਖੀਰ ਨੂੰ ਸੱਚ ਹੀ ਰਹੇਗਾ, ਕੂੜ ਨਹੀਂ ਨਾਲ ਰਹਿਣ ਜਾਣਾ ਕਿਸੇ ਦੇ। ਜੇ ਤਾਂ ਚੰਗੇ ਕੰਮ ਕੀਤੇ ਹੈ ਤਾਂ ਇਸਦੇ ਤਾਂ ਹੀ ਸਤਿਕਾਰ ਹੋਵੇਗਾ, ਭੈੜੇ ਕੰਮਾਂ ਕਰਨੇ ਕਰਕੇ ਭਾਈ ਦੰਡ ਮਿਲੇਗਾ। ਇਉਂ ਸੱਚੀ ਅੰਤ ਨੂੰ ਰਹੇਗਾ ਅਖੀਰ ਚ ਓੜਕ ਵਿਚ
ਪੌੜੀ ਹਲਕਾ ਸਭ ਸਰੀਰ ਹੈ।
ਇਹ ਭਾਈ ਹਰੀ ਅਕਾਲ ਪੁਰਖ ਦਾ ਇਹ ਰਚਿਆ ਹੋਇਆ ਸਾਰਾ ਸਰੀਰ ਜਿੰਨਾ ਹੈ ਇਹ ਵਿਰਾਟ ਰੂਪ ਦਾ ਸਾਰਾ ਸਰੀਰ ਹੀ ਹੈ।
ਹਰ ਰਵ ਰਹਿਆ ਸਭ ਆਪੇ
ਸਾਰਿਆਂ ਸਰੀਰਾਂ ਦੇ ਅੰਦਰ ਵੀ ਉਸੇ ਦਾ ਹੀ ਸਾਰਾ ਵਿਰਾਟ ਰੂਪ ਦਾ ਸਰੀਰ ਹੈ। ਬ੍ਰਹਿਮੰਡ ਖੰਡਾਦਿਕ ਹਰੀ ਦਾ ਹੀ ਇਹ ਸਾਰਾ ਸਰੀਰ ਜਿੰਨੇ ਹੈ ਆਕਾਰ ਹਨ।
ਹਰ ਰਵ ਰਹਿਆ ਸਭ ਆਪੇ
ਆਪ ਹੀ ਹਰੀ ਸਾਰੇ ਅੰਦਰ ਵਿਆਪਕ ਹੋ ਰਿਹਾ ਹੈ।
ਹਰ ਕੀ ਕੀਮਤ ਨਾ ਪਵੇ
ਪਰਮੇਸ਼ਰ ਦੀ ਕੀਮਤ ਕਿਸੇ ਦੇ ਪਾਸੋਂ ਪੈ ਨਹੀਂ ਸਕਦੀ ਹੈ।
ਕਿਛ ਕਹਿਣ ਨਾ ਜਾਪੇ
ਕਿਸੇ ਪ੍ਰਕਾਰ ਕੁਛ ਕਿਹਾ ਕਰਕੇ ਜਾਪੇ ਜਾਣਿਆ ਨਹੀਂ ਜਾ ਸਕਦਾ। ਕਹਿ ਕਰਕੇ ਕੀ ਕੋਈ ਜਾਣ ਸਕਦਾ ਹੈ।
ਗੁਰ ਪ੍ਰਸਾਦੀ ਸਾਲਾ
ਇਹਨਾਂ ਭਾਈ ਤਾਂ ਪ੍ਰਾਪਤੀ ਹੁੰਦੀ ਸਤਿਗੁਰਾਂ ਦੀ ਕਿਰਪਾ ਕਰਕੇ। ਵਾਹਿਗੁਰੂ ਦੀ ਸਿਫਤ ਕਰੀਏ
ਹਰ ਭਗਤੀ ਰਾਪੈ
ਕਰਤਾਰ ਦੀ ਭਗਤੀ ਚ ਹਰ ਵਕਤ ਰੰਗੇ ਰਹੀਏ ਪ੍ਰੇਮ ਚ
ਸਭ ਮਨ ਤਨ ਹਰਿਆ ਹੋਇਆ
ਫਿਰ ਉਹਨਾਂ ਦਾ ਮਨ ਵੀ ਤਨ ਸਾਰਾ ਪ੍ਰਫੁੱਲਤ ਹੋ ਜਾਂਦਾ ਪ੍ਰੇਮ ਕਰਕੇ।
ਹੰਕਾਰ ਗਵਾਪੈ
ਜਿਹੜੇ ਦਿਲ ਚੋਂ ਹੰਕਾਰ ਨੂੰ ਗਵਾ ਲੈਂਦੇ ਹਨ
ਸਭ ਕੁਛ ਹਰ ਕਾ ਖੇਲ ਹੈ
ਇਹੋ ਜਾਣ ਲੈਂਦੇ ਕਿ ਸਭ ਕੁਛ ਵਾਹਿਗੁਰੂ ਦਾ ਹੀ ਖੇਲ ਹੈ।
ਗੁਰਮੁਖ ਕਿਸੇ ਬੁਝਾਈ
ਇਹ ਕਿਸੇ ਕਿਸੇ ਗੁਰਮੁਖ ਨੂੰ ਬੂਝ ਸਿੱਖਿਆ ਬੁਝਾਈ ਹੈ ਮਹਾਰਾਜ ਰਾਜ ਨੇ।
ਵਾਹ ਵਾਹ ਸੱਚੇ ਪਾਤਸ਼ਾਹ
ਉਹ ਜਪਦੇ ਰਹਿੰਦੇ ਕਿ ਵਾਹ ਅਸਚਰਜ ਹੈ ਤੂੰ ਵਾਹ ਪ੍ਰੇਰਕ ਹੈ ਅਸਚਰਜ ਸੱਚੇ ਪਾਤਸ਼ਾਹ
ਤੂੰ ਸੱਚੀ ਨਾਈ
ਤੂੰ ਸੱਚਾ ਹੈ ਆਪ ਤੇਰੀ ਨਾਈ ਮਹਿਮਾ ਵੀ ਸੱਚੀ ਹੈ ਸੱਚੇ ਪਾਤਸ਼ਾਹ। ਅਗਲਾ ਸ਼ਬਦ ਜਿਹੜਾ ਟਾਈਮ ਹੁਣ ਹੋ ਗਿਆ ਦਸ ਕੁ ਮਿੰਟ ਰਹਿੰਦੇ ਹੈ ਅਗਲੇ ਸ਼ਬਦ ਚ ਦੇਰ ਲੱਗਣੀ ਹੈ ਕੱਲ ਨੂੰ ਇਹ ਸਲੋਕ ਕਰਾਂਗੇ ਅੰਮ੍ਰਿਤ ਵੇਲੇ।
ਸਭ ਕਿਛ ਹਰ ਕਾ ਖੇਲ ਹੈ ਗੁਰਮੁਖ ਕਿਸੈ ਬੁਝਾਈ
ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਪਹਿਲਾ ਸਹੰਸਰ ਦਾਨ ਦੇ ਇੰਦਰ ਰੁਆਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਪਠਾਨਕਾ ਵਿੱਚ ਸਤਿਕਰਾ ਲਾਹੌਰ ਵਿੱਚ ਲਿਖਿਆ ਹੋਇਆ ਹੈ ਪਰ ਹੁਣ ਜ਼ਿਲ੍ਹਿਆਂ ਦੀ ਵੰਡ ਮਗਰੋਂ ਲਾਹੌਰ ਦੇ ਜ਼ਿਲ੍ਹੇ ਵਿੱਚੋਂ ਇਹ ਮਿੰਟ ਗੁਮਰੀ ਦੇ ਜ਼ਿਲ੍ਹੇ ਦੀ ਵੰਡ ਦੇ ਅੰਦਰ ਸਤਿਕਰਾ ਪਿੰਡ ਕਸਬਾ ਜਿਹੜਾ ਆਇਆ ਹੈ। ਸੋ ਇਹ ਸਤਿਕਰਾ ਜਿਹੜਾ ਪਿੰਡ ਸੀ ਇਹ ਕਸਬਾ ਸੀ ਇਹਦੇ 'ਚ ਇੱਕ ਸ਼ਾਹੂਕਾਰ ਵੱਸਦਾ ਸੀ। ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਸਾਰ ਨੂੰ ਤਾਰਦਿਆਂ ਹੋਇਆਂ ਵਿਚਰਦਿਆਂ ਹੋਇਆਂ ਚਰਨ ਪਾਏ। ਜਿਸ ਵਕਤ ਚਰਨ ਪਾਏ ਮਹਾਰਾਜ ਸਾਹਿਬ ਜੀ ਨੇ ਉਸ ਵਕਤ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਇੱਕ ਬਿਰਸ਼ ਦੇ ਹੇਠਾਂ ਬਾਜ਼ਾਰ ਨੂੰ ਸਾਹਮਣੇ ਸੱਚੇ ਪਾਤਸ਼ਾਹ ਬੈਠੇ ਹੈ। ਇੱਕ ਸ਼ਾਹੂਕਾਰ ਦੇ ਬੜੇ ਗੱਦੇ ਲੱਗੇ ਹੋਏ ਹਨ ਤੇ ਨੌਕਰ ਗੁਮਾਸ ਤੇ ਉਹਦਾ ਹੁਕਮ ਮੰਨ ਕੇ ਕੰਮ ਕਾਰ ਕਰ ਰਹੇ ਹੈ। ਉਹ ਗੱਦਾ ਲਾਈ ਬੈਠਾ ਹੈ। ਇਉਂ ਬੈਠਿਆਂ ਨੂੰ ਸਤਿਗੁਰਾਂ ਨੂੰ ਇੱਕ ਪੈਰ ਗੁਜ਼ਰ ਗਿਆ। ਮਰਦਾਨਾ ਕਹਿਣ ਲੱਗਾ ਮਹਾਰਾਜ ਸ਼ਾਹੂਕਾਰ ਬੜਾ ਸੁਖੀ ਹੈ ਇਹ ਵੇਖੋ ਕਿਸੇ ਆਏ ਗਏ ਸੰਤ ਭਗਤ ਵੱਲ ਝਾਕਦਾ ਵੀ ਨਹੀਂ ਇੰਨੇ ਆਪਦੇ ਸੁੱਖ ਵਿੱਚ ਨੌਕਰੇ ਦੇ ਅੱਗੇ ਕੰਮ ਕਰ ਰਹੇ ਹਨ। ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਮਰਦਾਨਿਆਂ ਮਹਾਰਾਜ ਦੇ ਨਾਮ ਤੋਂ ਬਿਨਾਂ ਸੁਖੀ ਕੌਣ ਹੈ। ਅੱਗੇ ਮਹਾਰਾਜ ਤਾਂ ਬੜਾ ਸੁਖੀ ਦਿੱਤਾ ਮਹਾਰਾਜ ਕਹਿੰਦੇ ਜਾ ਕੇ ਪੁੱਛ ਕੇ ਵੇਖ ਇਸ ਨੂੰ ਵੀ ਉਹ ਸੁਖੀ ਹੈ ਕਿ ਦੁਖੀ ਹੈ। ਜਦੋਂ ਭਾਈ ਮਰਦਾਨਾ ਉਹ ਸ਼ਾਹ ਦੇ ਕੋਲੇ ਜਾ ਕੇ ਪੁੱਛਣ ਲੱਗਾ ਕਿ ਇਹ ਭਾਈ ਤੂੰ ਸ਼ਾਹ ਬੜਾ ਸੁਖੀ ਪ੍ਰਤੀਤ ਹੁੰਦਾ ਉਸ ਵੇਲੇ ਸ਼ਾਹ ਕਹਿਣ ਲੱਗਾ ਮੇਰੇ ਵਰਗਾ ਤਾਂ ਦੁਖੀ ਨਹੀਂ ਕੋਈ ਦੁਨੀਆਂ 'ਚ ਜਿੰਨਾ ਮੈਨੂੰ ਦੁੱਖ ਹੈ। ਭਾਈ ਮਰਦਾਨੇ ਨੇ ਕਿਹਾ ਜੇ ਤੂੰ ਦੁੱਖ ਦੀ ਨਿਵਰਤੀ ਕਰਨੀ ਚਾਹੁੰਦਾ ਹੈ ਆਪਦਾ ਦੁੱਖ ਚਲੋ ਗੁਰੂ ਸਾਹਿਬ ਦੁੱਖਾਂ ਦੇ ਮੇਟਣ ਵਾਲੇ ਹੈ ਚੱਲ ਉਹਨਾਂ ਦੇ ਪਾਸ ਚੱਲ ਕੇ ਆਪਦਾ ਦੁੱਖ ਖਾਓ। ਇਹ ਸੁਣ ਕੇ ਸਾਧ ਸਿੰਘ ਜੀ ਸ਼ਾਹੂਕਾਰ ਸਰਦਾ ਦੇ ਨਾਲ ਮਹਾਰਾਜ ਸਾਹਿਬ ਦੇ ਚਰਨਾਂ 'ਚ ਪੁੱਜ ਗਿਆ। ਮਹਾਰਾਜ ਸਾਹਿਬ ਦੇ ਪਾਸ ਆਪਣੇ ਦੁੱਖ ਨੂੰ ਅਲਾਪ ਕਰਨ ਲੱਗਾ ਕਿ ਮਹਾਰਾਜ ਮੇਰੀ ਜਿਹੜੀ ਇਸਤਰੀ ਸੀ ਮੈਂ ਨਵੀਂ ਵਿਆਹੀ ਸੀ ਉਹਦੇ ਨਾਲ ਮੇਰਾ ਬੜਾ ਮੋਹ ਸੀ। ਉਹ ਇੱਕ ਵਾਰੀ ਬਿਮਾਰ ਹੋ ਗਈ ਸੱਚੇ ਪਾਤਸ਼ਾਹ ਬਚਣ ਦੀ ਉਹਦੀ ਉਮੀਦ ਨਹੀਂ ਸੀ। ਮੈਂ ਉਹਦੇ ਕੋਲ ਰੋ ਕੇ ਕਿਹਾ ਕਿ ਮੈਂ ਤੇਰੇ ਬਿਨਾਂ ਸੁਖ ਕੀ ਭੋਗਾਂਗਾ, ਮੈਂ ਤਾਂ ਜਿਉਂਦਾ ਨਹੀਂ ਰਹਿ ਸਕਾਂਗਾ। ਬਾਬਾ ਬਾਹਰ ਖੋਲ ਦੇ ਇਸ ਪਾਸੇ ਹੋ ਕੇ ਬਹਿ ਜਾ। ਪਰ ਸੰਗੇ ਜੀ ਉਹ ਕਹਿਣ ਲੱਗੀ, ਤੂੰ ਸ਼ਾਹੂਕਾਰ ਹੈ, ਮਾਇਆ ਦਾ ਪਤੀ ਹੈ, ਤੂੰ ਹੋਰ ਵਿਆਹ ਕਰਾ ਲਈ ਤੈਨੂੰ ਘਾਟਾ। ਕਹਿਣ ਲੱਗਾ ਕਿ ਮੈਂ ਕਿਹਾ ਮੈਂ ਤਾਂ ਤੇਰੇ ਬਿਨਾਂ ਹੋਰ ਸ਼ਾਦੀ ਨਹੀਂ ਕਰਾਉਣੀ। ਇੰਨਾ ਮੋਹ ਦੇ ਬਚਨ ਕਹੇ। ਉਹ ਕਹਿੰਦੀ ਮੈਂ ਜੇ ਜਿਉਂਦੀ ਰਹੀ ਤਾਂ ਵੇਖਾਂਗੀ, ਜੇ ਮੈਂ ਮਰ ਗਈ ਮੈਂ ਕਿਹੜਾ ਵੇਖਣ ਆਉਣਾ ਹੈ। ਇਹ ਸੁਣ ਕਰਕੇ ਮੈਂ ਉਸ ਆਪਣੀ ਇਸਤਰੀ ਨੂੰ ਆਪਦੀ ਜਿਹੜੀ ਚਿੱਤ ਦੀ ਮੋਹ ਦੀ ਬਿਰਤੀ ਸੀ ਉਸ ਨੂੰ ਪ੍ਰਗਟ ਕਰਨ ਵਾਸਤੇ ਆਪਣਾ ਅੰਗ ਕੱਟ ਕੇ ਉਸਦੇ ਸਾਹਮਣੇ ਚਲਾ ਕੇ ਮਾਰਿਆ। ਕਹਿੰਦੇ ਲੈ ਹੁਣ ਤਾਂ ਪ੍ਰਤੀਤ ਆਉਂਦੀ ਹੈ ਕਿ ਨਹੀਂ। ਇਹ ਸੁਣ ਕਰਕੇ ਮੈਂ ਉਸ ਇਸਤਰੀ ਨੇ ਕੁਝ ਨਾ ਕਿਹਾ ਤੇ ਮੇਰੇ ਇਸ ਪ੍ਰਕਾਰ ਅੰਗ ਕੱਟੇ ਜਾਣੇ ਕਰਕੇ ਮਾਰਾ ਮੇਰੇ ਸਰੀਰ ਦਾ ਖੂਨ ਵਗ ਗਿਆ, ਮੈਂ ਬਹੁਤ ਕਮਜ਼ੋਰ ਹੋ ਗਿਆ। ਹੌਲੀ ਹੌਲੀ ਹਕੀਮਾਂ ਨੇ ਮੈਨੂੰ ਰਾਜ਼ੀ ਕੀਤਾ। ਰਾਜ਼ੀ ਹੋਣ ਤੋਂ ਬਾਅਦ ਉਹ ਇਸਤਰੀ ਵੀ ਉਹਦੀ ਬਿਮਾਰੀ ਹਟ ਗਈ, ਰਾਜ਼ੀ ਹੋਣੀ ਸ਼ੁਰੂ ਹੋਈ। ਜਿਸ ਵਕਤ ਰਾਜ਼ੀ ਹੋ ਗਈ ਉਸ ਨੇ ਆਪਦੀ ਇੱਛਾ ਮੇਰੇ ਕੋਲ ਪ੍ਰਗਟ ਕੀਤੀ। ਮੈਂ ਉਹਦੀ ਇੱਛਾ ਨਾ ਪੂਰਨ ਕਰਦਾ ਵੇਖ ਕਰਕੇ ਉਹ ਵਿਵਚਾਰ ਕਰਨ ਲੱਗ ਗਈ ਹੈ, ਸੱਚੇ ਪਾਤਸ਼ਾਹ ਜਿਹਨੂੰ ਚਾਹੁੰਦੀ ਉਹ ਆਸ ਆਦਮੀ ਨੂੰ ਬੁਲਾ ਲੈਂਦੀ ਹੈ, ਇਹ ਮੈਨੂੰ ਬੜਾ ਭਾਰੀ ਦੁੱਖ ਹੈ, ਮੈਂ ਦੇਖ ਦੇਖ ਕੇ ਆਪਣੀ ਕਰਤੂਤ ਨੂੰ ਪਛਤਾਉਣਾ ਹੈ, ਇਹ ਮੈਂ ਬੜਾ ਭਾ ਇਸ ਕਰਕੇ ਮੈਨੂੰ ਦੁੱਖ ਹੈ। ਸੁਣ ਕੇ ਗੁਰੂ ਸਾਹਿਬ ਜੀ ਨੂੰ ਉਸ ਵੇਲੇ ਕਿਹਾ, ਇਸਤਰੀ ਨੂੰ ਵੀ ਆਪਦੀ ਨੂੰ ਲਿਆ, ਸ਼ਾਹੂਕਾਰਨੀ ਨੂੰ। ਗੁਰੂ ਮਹਾਰਾਜ ਸਾਹਿਬ ਦੇ ਪਾਸ ਉਹ ਇਸਤਰੀ ਵੀ ਲਿਆਂਦੀ ਕਿ ਸ਼ਾਹੂਕਾਰ ਵੀ ਬੈਠਾ ਹੈ। ਇਹਨਾਂ ਦੋਹਾਂ ਨੂੰ ਉਪਦੇਸ਼ ਗੁਰੂ ਸਾਹਿਬ ਜੀ ਨੇ ਉਸ ਵਕਤ ਬਖਸ਼ਿਆ ਹੈ। ਇਸ ਇਸਤਰੀ ਨੂੰ ਮਹਾਰਾਜ ਸਾਹਿਬ ਨੇ ਕਿਹਾ ਕਿ ਜਿਹੜੀਆਂ ਇਸਤਰੀਆਂ ਪਰਾਏ ਪੁਰਖਾਂ ਨੂੰ ਤੱਕਦੀਆਂ ਉਹ ਤੱਤਿਆਂ ਥੰਮਾਂ ਨਾਲ ਲਾਈਆਂ ਜਾਂਦੀਆਂ ਹਨ ਗੀਆਂ, ਇਸ ਕਰਕੇ ਆਪਣੇ ਪਤੀਵਰ ਧਰਮ ਦੇ ਵਿੱਚ ਤੂੰ ਕਾਇਮ ਰਹੋ। ਜਿਸ ਪ੍ਰਕਾਰ ਦਾ ਵੀ ਹੈ ਪਿੰਗਲੇ ਕੋਹੜੀ ਪਤੀਆਂ ਦੇ ਨਾਲ ਵੀ ਇਸਤਰੀਆਂ ਨੇ ਗੁਜ਼ਾਰੇ ਕੀਤੇ ਹੈ ਤੇ ਤੂੰ ਇਸ ਦੀ ਸੇਵਾ ਕਰਿਆ ਕਰ, ਹੋਰ ਪਾਸੇ ਨਾ ਤੱਕਿਆ ਕਰ। ਇਹ ਸੁਣ ਕੇ ਗੁਰੂ ਸਾਹਿਬ ਦੇ ਬਚਨ ਉਸ ਇਸਤਰੀ ਨੂੰ ਸੰਤੋਖ ਆ ਗਿਆ। ਉਦੋਂ ਬਾਅਦ ਉਹਨੂੰ ਕੁਕਰਮ ਛੱਡ ਦਿੱਤੇ, ਵਿਵਚਾਰ ਛੱਡ ਕੇ ਇਸ ਪਤੀ ਦੀ ਸੇਵਾ ਕਰਨ ਲੱਗ ਗਈ ਸੀ। ਇਹ ਉਪਦੇਸ਼ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੂੰ ਚਾਰਿਆ ਹੈ। ਮਿਹਰਬਾਨ ਦਾ ਇੱਕ ਉਥਾਨਕਾ ਦਾ ਪ੍ਰਸੰਗ ਲਿਖਿਆ ਹੋਇਆ ਦਰਬਾਰੀ ਦਾਸ ਨੇ, ਬੈਰੋ ਕੇ ਗ੍ਰੰਥ ਜਿਹੜਾ ਪਿਆ ਹੈ ਉਹਦੇ ਚ ਉਥਾਨਕਾ ਲਿਖੀ ਹੋਈ ਹੈ। ਹਰਜਸ ਪੋਥੀ ਦਾ ਨਾਮ ਹੈ। ਅੱਗੇ ਇੱਕ ਮੰਦਰ ਵਿੱਚੋਂ ਇੱਟ ਡਿੱਗ ਪਈ, ਇੱਟ ਡਿੱਗ ਕਰਕੇ ਕਿਸੇ ਆਦਮੀ ਦੇ ਮੱਥੇ ਚ ਵੱਜੀ ਤੇ ਗੁਰੂ ਸਾਹਿਬ ਨੂੰ ਰੋਂਦਾ ਵੇਖ ਕੇ ਉਚਾਰਨਾ ਕੀਤਾ। ਇਹੀਆਂ ਗੱਲਾਂ ਸਾਧ ਸੰਗਤ ਜੀ ਉਹਨਾਂ ਲਿਖੀਆਂ। ਇੱਕ ਨੇ ਲਿਖਿਆ ਕਿ ਗੁਰੂ ਸਾਹਿਬ ਦੇ ਮੱਥੇ ਚਿੱਟ ਲੱਗੀ ਤੇ ਫੇਰ ਮਹਾਰਾਜ ਨੇ ਉਚਾਰਿਆ ਰੋ ਕੇ। ਇਸ ਤਰ੍ਹਾਂ ਦੀਆਂ ਅਥਾਨਕਾਂ ਜਿਹੜੀਆਂ ਅਣਹੋਈਆਂ ਲੋਕਾਂ ਨੇ ਬਣਾਈਆਂ ਹਨ, ਪਿਰਸੀਏ ਦੇ ਪੁੱਤ ਮਿਹਰਬਾਨ ਨੇ ਬਣਾਈ ਹੈ, ਇਸ ਪ੍ਰਕਾਰ ਦੀਆਂ ਗੱਲਾਂ ਯੋਗ ਨਹੀਂ ਹਨ। ਗੁਰੂ ਸਾਹਿਬ ਉਹ ਸ਼ਾਹੂਕਾਰ ਨੂੰ ਸਤਿਕਾਰੇ ਵਾਲੇ ਨੂੰ ਉਪਦੇਸ਼ ਦੇ ਕੇ ਸ਼ਾਂਤ ਕਰ ਰਹੇ ਹਨ।
ਸਲੋਕ ਮਹੱਲਾ ਪਹਿਲਾ, ਸਹੰਸਰ ਦਾਨ ਦੇ ਇੰਦਰ ਰੋਆਇਆ।
ਮਹਾਰਾਜ ਸਾਹਿਬ ਕਹਿੰਦੇ ਹੇ ਸ਼ਾਹੂਕਾਰ ਤੂੰ ਕੱਲਾ ਹੀ ਨਹੀਂ ਰੋਂਦਾ, ਸਾਰਾ ਸੰਸਾਰ ਹੀ ਰੋ ਰਿਹਾ ਹੈ ਵੇਖੋ।
ਸਹੰਸਰ ਦਾਨ ਦੇ ਇੰਦਰ ਰੋਆਇਆ।
ਜਿਹੜਾ ਇੰਦਰ ਹੈ ਸੌ ਅਸਮੇਧ ਜੱਗ ਕਰੇ ਤਾਂ ਇੰਦਰ ਪਦਵੀ ਪ੍ਰਾਪਤ ਹੁੰਦੀ, ਸਵਰਗ ਦਾ ਰਾਜਾ ਬਣਦਾ ਹੈ। ਅਤੇ ਜਿਹੜਾ ਇੱਕ ਸਮੇਤ ਜੱਗ ਪਾਂਡੂ ਮਸਾਂ ਪੂਰਾ ਕਰ ਸਕੇ ਸੀ, ਰਾਮਾ ਸਮੇਤ ਰਾਮ ਚੰਦਰ ਜੀ ਕਰਨ ਲੱਗੇ। ਲਹੂ ਕੁਸ਼ ਨੂੰ ਉਹਨਾਂ ਘੋੜਾ ਪਕੜ ਲਿਆ ਸੀ, ਉਹਦੇ ਨਾਲ ਜੰਗ ਕਰਨ ਤੋਂ ਸਾਰੀ ਫੌਜ ਮੂਰਛਾ ਕਰਕੇ ਲਟਾ ਦਿੱਤੀ ਸੀ। ਫਿਰ ਪੁੱਤਰ ਜਦੋਂ ਜਾਣ ਕੇ ਸੀਤਾ ਨੂੰ ਦੱਸਿਆ ਕਿ ਤੁਹਾਡਾ ਪਿਤਾ ਹੈ ਰਾਮ ਚੰਦਰ ਹੈ, ਫਿਰ ਸੀਤਾ ਨੇ ਆਪਦੇ ਸੱਤ ਨਾਲ ਸਾਰੇ ਜਵਾਏ ਸਨ। ਰਾਮ ਚੰਦਰ ਨੇ ਰਾਮਾ ਸਮੇਤ ਜੱਗ ਫੇਰ ਕੀਤਾ ਸੀ। ਇਉਂ ਸੌ ਸਮੇਤ ਜੱਗ ਇਹੋ ਜਿਹੜਾ ਕਰੇ ਜਿਵੇਂ ਜਜਾਤੀ ਰਾਤਿਨ ਤੀਰ ਤੀਰ ਦੇ ਤੇ ਜੱਗ ਕੀਤੇ ਸਨ, ਉਹਦਾ ਤੇਜ ਨਹੀਂ ਸੀ ਇੰਦਰ ਸਹਾਰ ਸਕਿਆ, ਸੰਘਾਸਨ ਛੱਡ ਕੇ ਪਾਸੇ ਹੋ ਗਿਆ ਸੀ। ਇਸ ਪ੍ਰਕਾਰ ਸੌ ਸਮੇਤ ਜਿਹੜਾ ਜੱਗ ਕਰੇ ਉਹ ਇੰਦਰ ਪਦਵੀ ਦਾ ਰਾਜਾ ਹੁੰਦਾ ਹੈ, ਉਹਦੀ ਸੱਚੀ ਰਾਣੀ ਹੁੰਦੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇੰਦਰ ਦੇ ਕਰਤਾਚੀ ਤੇ ਸੱਚੀ ਆਦਿਕ ਪੱਛੜਾਂ ਜਿਹੜੀਆਂ ਸਨ, ਇੱਕ ਤੋਂ ਇੱਕ ਚੜ੍ਹਦੇ ਰੂਪ ਵਾਲੀਆਂ ਸੱਠ ਸਨ ਗੀਆਂ, ਉਰਵਸੀ ਆਦਿਕ ਰੰਭਾ ਆਦਿਕ। ਪਰ ਫੇਰ ਵੀ ਇਹਦੀ ਜਿਹੜੀ ਭੈੜੀ ਦ੍ਰਿਸ਼ਟੀ ਸੀ ਉਸ ਦ੍ਰਿਸ਼ਟੀ ਦੇ ਕਾਰਨ ਕਰਕੇ ਇਹਨੇ ਜਿਸ ਵਕਤ ਗੌਤਮ ਦੇ ਤਾਈਂ ਪਾਲਣ ਵਾਸਤੇ ਇੱਕ ਉਰਵਸੀ ਪੱਛੜਾਂ ਦੀ ਲੜਕੀ ਸੀ, ਅਹਲਿਆ ਜੀ ਦਾ ਨਾਮ ਸੀ, ਉਸਦੇ ਪਾਲਣ ਵਾਸਤੇ ਰਿਸ਼ੀਆਂ ਨੇ ਗੌਤਮ ਰਿਸ਼ੀ ਨੂੰ ਦੇ ਦਿੱਤੀ। ਗੌਤਮ ਰਿਸ਼ੀ ਜੋ ਪਾਲ ਕੇ ਤਕੜੀ ਨੌਜਵਾਨ ਕਰਤੀ, ਰਿਸ਼ੀਆਂ ਨੇ ਕਿਹਾ ਵੀ ਇਹ ਤੈਨੂੰ ਹੀ ਦਿੱਤੀ, ਤੈਂ ਪਾਲੀ ਹੈ, ਤੇਰਾ ਹੀ ਇਹਦੇ ਨਾਲ ਸ਼ਾਦੀ ਕਰ ਦਿੰਦੇ ਹੈ। ਰਿਖੀਆਂ ਨੇ ਸਾਰਿਆਂ ਨੂੰ ਸੰਮਤੀ ਨਾਲ ਸ਼ਾਦੀ ਕਰਤੀ, ਪਰ ਇੰਦਰ ਦਾ ਚਿੱਤ ਉਹਦਾ ਰੂਪ ਵੇਖ ਕੇ ਲਲਚਾਉਂਦਾ ਸੀ। ਇਸ ਇਹਦੇ ਅੰਦਰ ਅਹਲਿਆ ਦੇ ਅੰਦਰ ਵੀ ਰੁਚੀ ਸੀ ਕਿ ਇੰਦਰ ਰਾਜੇ ਦੇ ਨਾਲ ਮੇਰੀ ਸ਼ਾਦੀ ਹੋਵੇ। ਇਸ ਕਾਰਨ ਕਰਕੇ ਉਹ ਜਿਹੜਾ ਵਿਵਚਾਰ ਦਾ ਸੁਭਾਅ ਸੀ ਦੋਹਾਂ ਦੇ ਅੰਦਰ, ਉਸ ਕਾਰਨ ਕਰਕੇ ਇੰਦਰ ਨੇ ਇੱਕ ਦਿਨ ਸਭਾ ਲਾ ਕੇ ਪੁੱਛਿਆ ਸੂਰਜ ਨੂੰ ਕਿ ਦੱਸ ਬਈ ਦੁਨੀਆਂ ਦੇ ਅੰਦਰ ਸੋਹਣੇ ਰੂਪ ਵਾਲੀ ਕੀ ਕੌਣ ਹੈ। ਇੰਦਰ ਸੂਰਜ ਨੇ ਕਿਹਾ ਜੀ ਮੇਰੀ ਤਾਂ ਤੇਜ਼ੀ ਵੇਖ ਕੇ ਸਾਰੇ ਲੋਕ ਓਹਲੇ ਹੋ ਕੇ ਬੈਠ ਜਾਂਦੇ ਹੈ, ਚੰਦਰਮਾ ਦੱਸ ਸਕਦਾ ਹੈ। ਚੰਦਰਮਾ ਨੇ ਉਸ ਵੇਲੇ ਦੱਸਿਆ ਕਿ ਅਹਲਿਆ ਜਿਹੜੀ ਗੌਤਮ ਦੀ ਇਸਤਰੀ ਹੈ ਉਹ ਸਾਰਿਆਂ ਨੂੰ ਮਾਤ ਲੋਕ ਸੁੰਦਰ ਰੂਪ ਵਾਲੀ ਹੈ। ਉਸ ਵੇਲੇ ਚੰਦਰਮਾ ਨੂੰ ਨਾਲ ਲੈ ਕੇ ਕੁੱਕੜ ਦੇ ਕੇ ਇਸ ਨੂੰ ਬਣ ਕੇ ਬਾਂਗ ਦਿੱਤੀ ਤੇ ਇੰਦਰ ਜਿਹੜਾ ਸੀ ਇਹਦੇ ਗੌਤਮ ਦੇ ਘਰ ਹਜ਼ੂਰ ਸਾਹਿਬ ਗੌਤਮ ਦੀ ਮਟੀ ਬਣੀ ਹੋਈ ਹੈ ਕੋਈ ਅੱਧ ਕਮੀਲ ਤੇ ਪੱਛੋਂ ਦੀ ਤਰਫ ਨੂੰ ਬੰਦੇ ਘਾਟ ਤੋਂ ਬਿਲਕੁਲ ਨੇੜੇ ਹੀ ਹੈ। ਉਸ ਸਥਾਨ ਦੇ ਵਿੱਚ ਇਹ ਗੌਤਮ ਰਿਸ਼ੀ ਰਿਹਾ ਕਰਦਾ ਤਪ ਕਰਦਾ। ਅੱਧੀ ਰਾਤੋਂ ਇਹ ਚਲਿਆ ਗਿਆ ਇੰਦਰ ਤੇ ਚੰਦਰਮਾ। ਚੰਦਰਮਾ ਨੇ ਜਾ ਕੇ ਕੁੱਕੜ ਬਣ ਕੇ ਬਾਂਗ ਦਿੱਤੀ ਤੇ ਗੌਤਮ ਰਿਸ਼ੀ ਕੁੱਕੜ ਦੀ ਮਾਂਗ ਨਾਲ ਇਸ਼ਨਾਨ ਕਰਿਆ ਕਰਦਾ ਰੋਜ਼ ਗੋਦਾਵਰੀ ਚ। ਤੇ ਆਪਣੀ ਗੁਫਾ ਚੋਂ ਨਿਕਲ ਕੇ ਗੌਤਮ ਰਿਸ਼ੀ ਇਸ਼ਨਾਨ ਕਰਨ ਵਾਸਤੇ ਜਦੋਂ ਗੋਦਾਵਰੀ ਚ ਵੜਿਆ ਉਸ ਵੇਲੇ ਆਵਾਜ਼ ਆਈ ਕਿ ਰਿਸ਼ੀ ਤੇਰੇ ਘਰ ਵੀ ਤਾਂ ਚੋਰ ਲੱਗੇ ਹੋਏ ਆ। ਇਹ ਗੱਲ ਸੁਣ ਕੇ ਰਿਸ਼ੀ ਉਸੇ ਵੇਲੇ ਮੁੜ ਆਇਆ। ਜਦੋਂ ਆ ਕੇ ਵੇਖਦਾ ਹੈ ਤੇ ਅੰਜਨੀ ਨੂੰ ਆਪਣੀ ਪੁੱਤਰੀ ਨੂੰ ਪੁੱਛਿਆ ਕਿ ਇੱਥੇ ਅੰਦਰ ਕੌਣ ਹੈ ਤੇ ਉਸ ਨੇ ਕਿਹਾ ਜੀ ਮਾਂ ਯਾਰ ਨਾ ਬਿੱਲੇ ਦਾ ਵੀ ਹੈ। ਇਹ ਜਦੋਂ ਕਿਹਾ ਬਿੱਲਾ ਬਣ ਕੇ ਅੰਦਰ ਨਿਕਲਣ ਲੱਗਾ ਜਿਵੇਂ ਬਿੱਲੇ ਦੇ ਚਿੰਨ ਹੁੰਦੇ ਨਾ ਸਾਰੇ ਸਰੀਰ ਦੇ ਤੇ ਚਿੱਟਮ ਤਾਰੇ ਜੇ, ਉਸ ਨੂੰ ਵੇਖ ਕੇ ਕਹਿਣ ਲੱਗਾ ਤੂੰ ਪਰਾਏ ਘਰ ਦੀ ਰਿਸ਼ੀਆਂ ਦੀ ਵੀ ਦਾ ਸਤਿਕਾਰ ਨਹੀਂ ਕੀਤਾ ਜਾ, ਤੇਰੇ ਸਾਰੇ ਸਰੀਰ ਤੇ ਕੋਹੜ ਹੋ ਜਾਣ, ਹਜ਼ਾਰ ਭਗਤ ਤੇਰੇ ਸਰੀਰ ਦੇ ਉੱਤੇ ਹੋ ਜਾਵੇ। ਇਹ ਸਰਾਫ ਦੇ ਦਿੱਤਾ। ਸਰਾਫ ਦੇਣ ਤੋਂ ਫਿਰ ਅੰਜਨੀ ਨੂੰ ਕਿਹਾ ਤੂੰ ਕੁਆਰੀ ਜਣੇਗੀ। ਇਸ ਨੇ ਸ਼ਿਵਜੀ ਜਦੋਂ ਮੋਹਣੀ ਅਵਤਾਰ ਵੇਲੇ ਮੋਹਤ ਹੋਇਆ ਸੀ ਉਹ ਇਸਦਾ ਪੱਤਿਆਂ ਦੇ ਉੱਤੇ ਡਿੱਗਿਆ ਹੋਇਆ ਜਿਹੜਾ ਧਾਤੂ ਸੀ ਇਹ ਨਾਰਦ ਮੁਨੀ ਇਹਨੂੰ ਗੁਰਮੰਤਰ ਦੇਣ ਵਾਸਤੇ ਗਿਆ। ਕੰਨ ਥਾਣੀ ਜਿਹੜਾ ਸਾਰ ਮੰਤਰ ਦਿੰਦੇ ਨੇ ਫੂਕ ਮਾਰ ਕੇ ਅੰਦਰ ਸ਼ਿਵਜੀ ਦੀ ਧਾਤੂ ਕਰਤੀ, ਉਦੋਂ ਕੁਆਰੀ ਨੇ ਹਨੂੰਮਾਨ ਜਣਿਆ ਸੀ। ਪਾਉਣ ਦੇ ਨਾਲ ਜਾਣੇ ਕਰਕੇ ਪਾਉਣ ਦਾ ਪੂਤ ਕਹਾਉਂਦਾ ਹੈ। ਇਸ ਪ੍ਰਕਾਰ ਇਹਨੇ ਸਰਾਫ ਦਿੱਤਾ ਵੀ ਤੂੰ ਆਪਦੀ ਮਾਂ ਦਾ ਪਰਦਾ ਰੱਖਣ ਵਾਸਤੇ ਪਿਤਾ ਨੂੰ ਦੱਸਿਆ ਨਹੀਂ ਹੈ। ਫਿਰ ਇੰਦਰ ਦੇ ਤਾਂ ਵੀ ਉਹ ਸਰਾਫ ਦੇ ਦਿੱਤਾ ਤੇ ਉਸ ਵਕਤ ਸਾਧ ਸੰਗਤ ਜੀ ਅੰਜਨੀ ਨੂੰ ਸਰਾਫ ਦੇ ਦਿੱਤਾ, ਅਹਲਿਆ ਨੂੰ ਕਹਿ ਦਿੱਤਾ ਤੇਰੀ ਵੀ ਅੰਦਰ ਭੈੜੀ ਨਿਗਾਹ ਸੀ ਜਾ ਤੂੰ ਸਿਲਾ ਬਣ, ਉਹ ਪੱਥਰ ਦੀ ਸਿਲਾ ਬਣ ਕੇ ਪਈ ਰਹੀ। ਫਿਰ ਜਿਸ ਵਕਤ ਰਾਮ ਚੰਦਰ ਜੀ ਅਵਤਾਰ ਹੋਏ ਤ੍ਰੇਤੇ ਯੁੱਗ ਬਦਲਤਾ ਗੌਤਮ ਨੇ, ਉਸ ਵੇਲੇ ਰਾਮ ਚੰਦਰ ਜੀ ਚੰਨ ਛੋਹਣੇ ਕਰਕੇ ਉਸ ਵੇਲੇ ਸਿਲਾ ਬਣੀ ਹੋਈ ਗਈ ਬਕੁੰਠ ਬਵਾਨ ਚੜ ਫਿਰ ਇਹ ਆਪਣੇ ਪਤੀ ਦੇ ਨਾਲ ਜਾ ਕੇ ਮਿਲ ਗਈ ਸੀ ਸਵਰਗ ਦੇ ਵਿੱਚ ਗੌਤਮ ਰਿਸ਼ੀ ਦੇ ਨਾਲ। ਇਉਂ ਇਹ ਸਰਾਫੀ ਗਈ ਸੀ ਅਹਲਿਆ। ਉਸ ਵੇਲੇ ਦਾ ਪ੍ਰਸੰਗ ਗੁਰੂ ਸਾਹਿਬ ਜੀ ਇੱਕ ਤੁਕ ਵਿੱਚੋਂ ਚੇਤੇ ਕਰਾਉਂਦੇ ਹਨ।
ਸਹੰਸਰ ਦਾਨ ਦੇ ਇੰਦਰ ਰੋਆ,
ਦੇਖ ਲੋ ਸਹੰਸਰ 100,000 ਜਿਹੜਾ ਜੱਗ ਕਰੇ ਉਹਨੂੰ ਅਸਮੇਤ ਜੱਗ ਕਰਨ ਵਾਲੇ ਨੂੰ ਇੰਦਰ ਪਦਵੀ ਮਿਲਦੀ ਹੈ ਤੇ ਇੰਦਰ ਨੇ ਘਰ ਵਿੱਚ ਸੋਹਣੀਆਂ ਰਾਣੀਆਂ ਪਟਰਾਣੀਆਂ ਪੱਛੜਾਂ ਦੇ ਰੂਪ ਨੂੰ ਵੇਖ ਕੇ ਵੀ ਮਨ ਵਕਾਰੀ ਦਾ ਟਿਕਿਆ ਨਹੀਂ। ਉਸ ਵੇਲੇ ਜਦੋਂ ਅਹਲਿਆ ਦੇ ਨਾਲ ਜਾ ਕੇ ਵਿਵਚਾਰ ਕੀਤਾ ਗੌਤਮ ਦੇ ਘਰ ਵਿੱਚ, ਉਸ ਵੇਲੇ ਗੌਤਮ ਰਿਖੀ ਨਸਾਦ ਸੰਗੇ ਜੀ ਸਰਾਫ ਦੇ ਦਿੱਤਾ ਵੀ ਜਾ ਤੇਰੇ ਹਜ਼ਾਰ ਸਾਰੇ ਸੀਰ ਦੇ ਤੇ ਇਹੋ ਜਿਹੇ ਚਿੰਨ ਹੋ ਜਾਣ ਭਗਾਂ ਦੇ। ਇਉਂ ਸਹੰਸਰ 1,000 ਭਗ ਹੋਣ ਦਾ ਦਾਨ ਡੰਨ ਦਿੱਤਾ ਹੈ ਨਾ ਗੌਤਮ ਨੇ, ਤੇ ਇਹਨੂੰ ਦਾਨ ਹੀ ਦਿੱਤਾ ਉਹਨੇ ਇੱਕ ਭਗ ਵਾਸਤੇ ਗਿਆ ਸੀ। 1,000 ਭਗ ਦਾ ਦਾਨ ਲੈ ਕੇ ਇੰਦਰ ਉਸ ਵੇਲੇ ਬੜਾ ਰੋਇਆ, ਰੋਂਦਾ ਹੋਇਆ, ਉਸ ਵੇਲੇ ਡਰਦਾ ਹੋਇਆ। ਇਹ ਸਾਧ ਸਿੰਘ ਜੀ ਮਾਨ ਸਰੋਵਰ ਦੇ ਕਬਲਾਂ ਦੇ ਬਗੀਚੇ ਵਿੱਚ ਜਾ ਕੇ ਲੁੱਕ ਗਿਆ। ਉੱਥੇ ਜਾ ਕੇ ਸ਼ਿਵਜੀ ਨੇ ਡੋਰੂ ਜਾ ਕੇ ਹੱਸਿਆ, ਕਹਿੰਦੇ ਤੂੰ ਮੈਨੂੰ ਮੋਹਣੀ ਉਤਾਰ ਵੇਲੇ ਹੱਸਦਾ ਸੀ, ਅੱਜ ਤੇਰੀ ਕੀ ਹਾਲਤ ਹੈ। ਇਸ ਪ੍ਰਕਾਰ ਸ਼ਿਵਜੀ ਨੇ ਹਾਸਾ ਕੀਤਾ, ਇੰਦਰ ਕਬਲਾਂ ਦੇ ਚੋਲੇ ਹੋ ਕੇ ਲੁੱਕ ਗਿਆ। ਉਸ ਵੇਲੇ ਫਿਰ ਬ੍ਰਿਸਪਤ ਨੇ ਦੇਵਤਿਆਂ ਦੇ ਗੁਰੂ ਨੇ ਜਾ ਕੇ ਰਾਮ ਦਾ ਨਾਮ ਉਚਾਰਨ ਕੀਤਾ, ਨਾਮ ਉਚਾਰਨੇ ਕਰਕੇ ਇਹਦੇ 1,000 ਨੇਤਰ ਹੋ ਗਏ। ਇਸ ਪ੍ਰਕਾਰ ਇੰਦਰ ਦੀ ਹਾਲਤ ਹੋਈ ਸੀ। ਉਸ ਸਮੇਂ ਗੋਤ ਇਸ ਦੇ 9 ਰਾਜੇ ਨੂੰ ਰਾਜਪੁਰਾਂ ਤੇ ਦੇਵਤਿਆਂ ਨੇ ਟਿਕਾਇਆ ਸੀ, ਜਿਨ ਸਚੀ ਦੇ ਸੱਤ ਨੂੰ ਤੋੜਨਾ ਚਾਹਿਆ ਸੀ। ਜੇ ਪਿਰ ਬਹੁ ਕਰ ਹੰਡਣਾ ਸਤ ਰੱਖੇ ਨਾਰੇ, ਇਸ ਦੇ ਸੱਤ ਨੂੰ ਤੋੜਨ ਵਾਸਤੇ ਰਿਖੀਆਂ ਦੀ ਪਾਲਕੀ ਬਣਾਈ ਸੀ। ਰਿਖੀਆਂ ਦੇ ਸਰਾਪ ਨਾਲ 9 ਸੱਪ ਬਣ ਕੇ ਡਿੱਗਿਆ ਸੀ। ਇਸ ਪ੍ਰਕਾਰ ਦੀ ਹਾਲਤ ਹੋਈ ਸੀ। ਇਉਂ ਹਜ਼ਾਰ ਭਗਤਾਂ ਦਾਨ ਦੇਣੇ ਕਰਕੇ ਇੰਦਰ ਨੂੰ ਰੋਣਾ ਪਿਆ, ਰੋ ਕੇ ਕਬਲਾਂ ਦੇ ਬਗੀਚੇ ਦੇ ਵਿੱਚ ਮਾਨਸੋਬ ਚ ਆ ਕੇ ਲੁਕਿਆ ਸੀ, ਜਿਸ ਦੇ ਤਾਂ ਫਿਰ ਬ੍ਰਿਸਪਤ ਗੁਰੂ ਨੇ ਨਾਮ ਦਾ ਉਚਾਰਨ ਕਰਕੇ ਇਹਦੀ ਰੱਖਿਆ ਕੀਤੀ ਸੀ। ਇਹ ਫਿਰ ਵੀ ਪੱਛਾਂ ਦੇ ਨਾਚ ਨੂੰ ਹਜ਼ਾਰ ਨੇਤਰ ਨਾਲ ਹੀ ਦੇਖਣ ਦੀ ਭੈੜੀ ਆਦਤ ਪਈ ਰਹੀ ਇਸ ਇੰਦਰ ਨੂੰ। ਇਸ ਪ੍ਰਕਾਰ ਸਵਰਗ ਦੇ ਰਾਜੇ ਨੇ ਵੀ ਪਰਾਏ ਘਰ ਨੂੰ ਤੱਕਿਆ ਤੇ ਉਹਦੇ ਹਜ਼ਾਰਾਂ ਸਰੀਰ ਦੇ ਤੇ ਵਿਆਹੀਆਂ ਹੋ ਗਈਆਂ, ਇਹ ਫਲ ਉਸ ਨੂੰ ਮਿਲਿਆ। ਸੋ ਇਸ ਕਰਕੇ ਭਾਈ, ਜਿਹੜਾ ਪਰਾਏ ਘਰ ਨੂੰ ਤੱਕਣਾ ਬਹੁਤ ਭੈੜਾ ਹੈ, ਸਵਰਗ ਦਾ ਰਾਜਾ ਹੋ ਕੇ ਵੀ ਇਹੀ ਜੀ ਹਾਲਤ ਕੋਲ ਹੋ ਗਿਆ ਉਹਦੇ ਸਰੀਰ ਦੇ ਵਿੱਚ, ਇਉਂ ਬਚ ਕੇ ਰਹਿਣਾ ਚਾਹੀਦਾ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਇਹ ਗੁਣ ਪੁਰਖ ਦੇ ਅੰਦਰ ਹੋਣਾ ਚਾਹੀਦਾ। ਇਸ ਵਿੱਚੋਂ ਸਿੱਖਿਆ ਦਿੱਤੀ ਹੈ ਗੁਰੂ ਸਾਹਿਬ ਜੀ ਨੇ।
ਪਰਸ ਰਾਮ ਰੋਵੇ ਘਰ ਆਇਆ,
ਪਰਸ ਰਾਮ ਰੋਵੇ ਘਰ ਆਇਆ। ਪਰਸ ਰਾਮ ਜਿਹੜਾ ਸੀ ਸਾਧ ਸੰਗਤ ਜੀ, ਇਹ ਵੀ ਜਿਸ ਵਕਤ ਸੰਸਰ ਬਾਹੂ ਰਾਜਾ ਸੀ ਜਿਹੜਾ, ਇਹਦੇ ਪਿਤਾ ਦਾ ਜਮਦਗਨੀ ਦਾ ਸਾਧੂ ਸੀ। ਜਮਦਗਨੀ ਇੱਕ ਦਿਨ ਰਾਜਾ ਜਿਹੜਾ ਸੀਗਾ ਇਹ ਬਾਹਰ ਸ਼ਿਕਾਰ ਖੇਲਣ ਆਇਆ ਤੇ ਨਾਲ ਆਪਣੀ ਰਾਣੀ ਨੂੰ ਲੈ ਆਇਆ ਸੰਸਰ ਬਾਹੂ। ਤੇ ਉਸ ਵਕਤ ਰੇਣਕਾ ਜਿਹੜੀ ਸੀ ਇਹ ਸੰਸਰ ਬਾਹੂ ਦੇ ਦੀ ਜਿਹੜੀ ਪਤਨੀ ਸੀ, ਇਹਦੀ ਭੈਣ ਸੀ, ਉਹਨੂੰ ਮਿਲਣ ਵਾਸਤੇ ਗਈ। ਜਦੋਂ ਮਿਲਣ ਵਾਸਤੇ ਗਈ ਤੇ ਉਸ ਵੇਲੇ ਮਖੌਲ ਨਾਲ ਸੰਸਰ ਬਾਹੂ ਨੂੰ ਕਿਹਾ, ਕਹਿੰਦੇ ਆਈ ਹੈ ਜੇ ਇਹ ਕਿਹੜਾ ਰਿਸ਼ੀ ਹੈ, ਨਿੰਦਾ ਸਾਨੂੰ ਕਰ ਦੇਣਗੇ। ਇਹ ਰੇਣਕਾ ਆ ਕੇ ਜਮਦਗਨੀ ਨੂੰ ਕਹਿੰਦੀ, ਪਤੀ ਮੈਂ ਜਿਉਂਦੀ ਤਾਂ ਹੈ, ਤਰਕ ਮਾਰੀ ਹੈ, ਤੇ ਮੈਂ ਜੇ ਨਿੰਦਾ ਕਰਾਂਗਾ ਤਾਂ ਮੈਂ ਜਿਉਂਦੀ ਹੋਊ। ਇਸ ਨੇ ਕਿਹਾ, ਚੰਗਾ ਤੂੰ ਇਹ ਯੋਗ ਨਹੀਂ ਕੀਤਾ, ਰਾਜਿਆਂ ਕੋਲੇ ਜਾਣ ਦੀ ਕੀ ਲੋੜ ਸੀ ਤੈਨੂੰ, ਚੰਗਾ ਆਪਾਂ ਨਿੰਦਾ ਕਰ ਦਿੰਦੇ ਹਾਂ, ਜਾ ਤੂੰ ਦਿਆ ਨਿੰਦਾ। ਇਹ ਸੁਣ ਕੇ ਸੰਸਰਵਾਦ ਨੂੰ ਨਿੰਦਾ ਰੇਣਕਾ ਦੇ ਆਈ। ਉਸ ਨੇ ਜਮਦਗਨੀ ਨੇ ਜਦੋਂ ਨਿੰਦਾ ਕੀਤਾ, ਕਾਮ ਧੇਮ ਦੇਵਤਿਆਂ ਦੇ ਪਾਸੋਂ ਗਊ ਮੰਗਵਾ ਲਈ, ਗਊ ਮੰਗਵਾ ਕਰਕੇ ਸਾਧ ਸਿੰਘ ਜੀ ਕਾਮ ਧੇਮ ਦੇ ਤਾਈ ਜੋ ਜੋ ਕਿਸੇ ਫੌਜ ਦੇ ਆਦਮੀ ਨੂੰ ਲੋੜ ਸੀ ਉਹ ਪਦਾਰਥ ਬਣਾ ਕੇ ਸਾਧ ਸੰਗਤ ਜੀ ਉਹਨਾਂ ਦੇ ਅੱਗੇ ਪਰੋਸੇ ਗਏ। ਸਭ ਦੀ ਕਾਮਨਾ ਪੂਰੀ ਕਿ ਨਿੱਘੀ ਜੀ ਕੁਟੀਆ ਵਿੱਚੋਂ ਕਰ ਦਿੱਤੀ।
ਪਰਸ ਰਾਮ ਰੂਵੇ ਘਰ ਆਇਆ,
ਇਹ ਪਰਸ ਰਾਮ ਨੂੰ ਜਦੋਂ ਜਮਦਗਨੀ ਨੇ ਵੇਖਿਆ ਕਿ ਇਹ ਸਾਰੇ ਤਿਰਪਤ ਹੋ ਗਏ ਹੈ, ਸੰਸਰ ਬਾਹੂ ਦੀ ਐਸੀ ਖੋਟੀ ਨੀਤ ਹੋਈ, ਉਹ ਕਹਿੰਦਾ ਨਿੱਕੀ ਜੀ ਕੁਟੀਆ ਚੋਂ ਇੰਨੇ ਭੋਜਨ ਕਿੱਥੋਂ ਖਵਾ ਰਿਹਾ ਹੈ। ਜਦੋਂ ਵੇਖਿਆ ਕਾਮ ਧੇਨ ਕੁਟੀਆ ਚ ਖੜੋਤੀ ਹੈ, ਇਹ ਕਹਿਣ ਲੱਗਾ, ਹੇ ਰਿਖੀ ਇਹ ਕਾਮ ਧੇਨ ਤਾਂ ਸਾਨੂੰ ਚਾਹੀਦੀ ਹੈ। ਕਹਿਣ ਲੱਗਾ, ਜਮਦਗਨੀ, ਹੇ ਰਾਜਾ, ਤੁਹਾਡੇ ਕੋਲ ਧਰਤੀ ਜਿਹੜੀ ਉਹ ਕਾਮ ਧੇਨ ਹੈ, ਇਹ ਰਿਸ਼ੀਆਂ ਵਾਸਤੇ ਪਰਮੇਸ਼ੁਰ ਨੇ ਬਣਾਈ ਹੈ, ਤੇ ਜਦੋਂ ਲੋੜ ਪਵੇ ਰਿਸ਼ੀਆਂ ਦੀ ਕਾਮਨਾ ਪੂਰੀ ਕਰਦੀ ਹੈ। ਇਹ ਸੁਣ ਕੇ ਸੰਸਰ ਬਾਹੂ ਨੂੰ ਖੋਣਾ ਚਾਹਿਆ ਉਸਦੇ ਤਾਈ ਕਾਮ ਧੇਨ ਦੇ ਤਾਈ ਕਾਮ ਧੇਨ ਨੂੰ ਰਿਸ਼ੀ ਨੇ ਉਡਾ ਤਾ ਸਵਰਗ ਨੂੰ ਜੋ ਚਲੀ ਜਾ ਰਹੀ ਸੀ। ਉਸ ਵਕਤ ਸੰਸਰ ਬਾਹੂ ਨੇ ਤੀਰ ਮਾਰੇ, ਉਹ ਤੀਰ ਮਾਰਨ ਤੋਂ ਸਾਧ ਸਿੰਘ ਜਿਹੜਾ ਖੂਨ ਗਊ ਦੇ ਖੁਰਾਂ ਵਿੱਚੋਂ ਨਿਕਲਿਆ ਹੈ, ਉਹਦੇ ਚੋਂ ਤਮਾਖੂ ਪੈਦਾ ਹੋਇਆ, ਭੈੜੀ ਬੂਟੀ, ਜਿਹਦੇ ਕਰਕੇ ਸਾਰੀ ਦੁਨੀਆ ਭ੍ਰਿਸ਼ਟ ਹੋ ਰਹੀ ਹੈ। ਅਤੇ ਇਸੇ ਪ੍ਰਕਾਰ ਪੋਟਿਆਂ ਵਿੱਚੋਂ, ਕੰਨਾਂ ਵਿੱਚੋਂ ਵੀ ਖੂਨ ਨਿਕਲਿਆ, ਲਸਣ ਆਦਿਕ ਪੈਦਾ ਹੋਏ, ਇਤਿਆਦਿਕ। ਸਾਧ ਸੰਗਤ ਜੀ, ਜੇਕਰ ਆਉਂਦਾ ਇਸ ਪ੍ਰਕਾਰ ਸੰਸਰ ਬਾਹੂ ਨੇ ਉਹ ਕਾਮ ਧੇਨ ਦੇ ਤੀਰ ਮਾਰੇ, ਪਰ ਕਾਮ ਧੇਨ ਹੱਥ ਨਾ ਇਹਦੇ ਆਈ, ਫੱਟੜ ਹੋ ਕੇ ਵੀ ਸਵਰਗ ਵਿੱਚ ਚਲੀ ਗਈ। ਉਸ ਵਕਤ ਸਾਧ ਸੰਗਤ ਜੀ ਜਮਦਗਨੀ ਨੂੰ ਜਾਨੋਂ ਮਾਰ ਦਿੱਤਾ, ਕਹਿੰਦਾ ਤੂੰ ਰਿਖੀ ਬਣ ਕੇ ਮੈਨੂੰ ਕਿਉਂ ਨਹੀਂ ਗਊ ਦਿੱਤੀ। ਜਾਨੋਂ ਮਾਰਨ ਤੋਂ ਫਿਰ ਪਰਸਰਾਮ ਜਿਸੇ ਤਪ ਕਰਦਾ ਸੀ, ਇਹਦੀ ਮਾਤਾ ਰੇਣਕਾ ਨੇ ਆ ਸਿਆਪਾ ਜਿੱਥੋਂ ਚੱਲਿਆ, ਸੱਤ ਤੇ ਹੱਥਣਾ ਮਾਰੀਆਂ, ਸੱਤ ਹੱਥ ਛਾਤੀ ਤੇ ਮਾਰੇ, ਸੱਤ ਹੱਥ ਪੱਟਾਂ ਤੇ ਮਾਰੇ, ਸੱਤ ਹੱਥ ਮੂੰਹ ਤੇ ਮਾਰੇ, ਤੂੰ ਇੱਕੀ ਵਾਰ ਹੱਥ ਮਾਰ ਕੇ ਸਰੀਰ ਨੂੰ ਤਾੜਨਾ ਕੀਤੀ। ਪਰਸਰਾਮ ਨੇ ਮਾਂ ਰੋਂਦੀ ਦੀ ਆਵਾਜ਼ ਨੂੰ ਸੁਣ ਕੇ ਉਥੋਂ ਇਕਦਮ ਚੱਲ ਕੇ ਆਇਆ। ਜਦੋਂ ਪਿਤਾ ਮਰਿਆ ਹੋਇਆ ਵੇਖਿਆ, ਰੋਇਆ ਉਸ ਵੇਲੇ ਪਰਸਰਾਮ ਕਿ ਮੇਰਾ ਪਿਤਾ ਕਿਉਂ ਮਰ ਗਿਆ ਹੈ। ਫਿਰ ਰੇਣਕਾ ਦੇ ਕਹਿਣ ਤੋਂ ਇਹਨ ਪਰਣ ਕੀਤਾ, ਇੱਕੀ ਵਾਰੀ ਛਤਰੀਆਂ ਨੂੰ ਦੁਨੀਆਂ ਤੋਂ ਮੁਕਾ ਦੂੰਗਾ ਮੈਂ, ਤੇ ਬ੍ਰਾਹਮਣ ਨੂੰ ਰਾਜ ਮੈਂ ਦੇਵਾਂਗਾ। ਇਸ ਪਰਣ ਨੂੰ ਕਰਕੇ ਸਾਧ ਸੰਗਤ ਜੀ ਛਤਰੀਆਂ ਨਾਲ ਜੰਗ ਕਰਨਾ ਚਾਹਿਆ। ਪਹਿਲਾਂ ਸੰਸਰ ਬਾਹੂ ਨੂੰ ਜਾ ਕੇ ਇਸ ਨੂੰ ਮਾਰਿਆ, ਹਜ਼ਾਰ ਉਹਦੀ ਬਾਂਹ ਕੱਟ ਕੇ ਤੂਰ ਦੀਆਂ ਛਿੱਟੀਆਂ ਨੂੰ ਛਾਂਗ ਦਿੱਤੀ ਤੇ ਨਾਸ਼ ਕਰ ਦਿੱਤਾ। ਫੇਰ ਜਿੰਨੇ ਛਤਰੀ ਹੋਇਆ ਕਰਨ ਤਪ ਕਰਿਆ ਕਰੇ। ਜਦੋਂ ਨੌਜਵਾਨ ਹੋਇਆ ਕਰਨ ਬਾਹਮਣਾਂ ਨੂੰ ਰਾਜ ਦੇ ਦਿੱਤਾ ਇਹਨੇ, ਬਾਹਮਣਾਂ ਤੋਂ ਰਾਜ ਖੋਲਿਆ ਕਰਨ, ਬਾਹਮਣ ਉਹੀ ਗੜਬੀਆਂ ਫੜ ਕੇ ਫੇਰ ਮੰਗਦੇ ਫਿਰਿਆ ਕਰਨ। ਪਰਸ਼ੁਰਾਮ ਫੇਰ ਕ੍ਰੋਧ ਕਰਕੇ ਆਇਆ ਕਰੇ, ਛਤਰੀਆਂ ਨੂੰ ਫੇਰ ਕਤਲ ਕਰਕੇ ਕੁੰਡ ਬਣਾ ਕੇ ਖੂਨ ਦਾ ਭਰ ਕੇ ਉਹਦੇ ਚ ਨਹਾਇਆ ਕਰੇ, ਇੰਨਾ ਖੁਸ਼ ਹੋਇਆ ਕਰੇ। ਇਸ ਪ੍ਰਕਾਰ 21 ਵਾਰ ਛਤਰੀਆਂ ਨੂੰ ਇਹ ਮੁਕਾ ਚੁੱਕਾ। ਉਦੋਂ ਬਾਅਦ ਸ੍ਰੀ ਰਾਮ ਚੰਦਰ ਜੀ ਦਾ ਅਵਤਾਰ ਹੋਇਆ। ਰਾਮ ਚੰਦਰ ਜੀ ਦਸ਼ਰਥ ਦੇ ਘਰ ਵਿੱਚ ਜਦੋਂ ਆਏ, ਪ੍ਰਗਟ ਹੋਏ, ਉਸ ਵੇਲੇ ਸ਼ਿਵਜੀ ਦਾ ਜਿਹੜਾ ਧਨਖ ਸੀ, ਜਿਹੜਾ ਗੁਰੂ ਸੀ ਸ਼ਿਵਜੀ ਪਰਸ਼ੁਰਾਮ ਦਾ, ਉਹਦਾ ਧਨਖ ਜਿਹੜਾ ਸੀ, ਕਹਿੰਦੇ ਜਿਹੜਾ ਚਿੱਲਾ ਚੜਾ ਦੇ ਉਹ ਸੀਤਾ ਨੂੰ ਵਰੇ। ਰਾਮ ਚੰਦਰ ਜੀ ਨੂੰ ਉਸ ਵੇਲੇ ਵਿਸ਼ਵਾਮਿਤਰ ਰਿਸ਼ੀ ਦੇ ਕਹਿਣ ਤੋਂ ਉਹ ਧਨਖ ਦੇ ਤਾਂ ਹੀ ਉਹ ਚੜਾਉਣ ਲੱਗੇ, ਪੁਰਾਣਾ ਧਨਖ ਸੀ, ਉਹਦੇ ਦੋ ਟੁਕੜੇ ਹੋ ਗਏ, ਟੁੱਟ ਗਿਆ। ਇਸ ਪ੍ਰਕਾਰ ਸਾਧ ਸੰਗਤ ਜੀ, ਇਹਦਾ ਰਾਮ ਚੰਦਰ ਜੀ ਦੇ ਨਾਲ ਸੁਣਿਆ ਵੀ ਮੇਰੇ ਤੇਰਾ ਧਨਖ ਸ਼ਿਵ ਜੀ ਦਾ ਤੋੜ ਦਿੱਤਾ ਹੈ। ਇਹ ਗੱਲ ਸੁਣ ਕੇ ਸਾਧ ਸੰਗਤ ਜੀ ਪਰਸ਼ੁਰਾਮ ਚੱਲ ਕੇ ਆਇਆ ਉੱਥੇ ਵਿਆਹ ਵਾਲੇ ਥਾਂ ਚ। ਦਸ਼ਰਥ ਵਗੈਰਾ ਤਾਂ ਸਾਰੇ ਡਰ ਗਏ, ਉਸ ਵੇਲੇ ਪਰਸ਼ੁਰਾਮ ਆ ਗਿਆ। ਸ੍ਰੀ ਰਾਮ ਚੰਦਰ ਜੀ ਨੇ ਪੈਰੀਂ ਹੱਥ ਲਾ ਕੇ ਇਹਦੀ ਸਾਰੀ ਸੱਤਿਆ ਖਿੱਚ ਲਈ। ਸਾਰੀ ਸੱਤਿਆ ਖਿੱਚਣ ਤੋਂ ਪਰਸ਼ੁਰਾਮ ਚਾਹੁੰਦਾ ਕਿ ਤੂੰ ਰਾਮ ਕਿਵੇਂ, ਮੈਂ ਪਰਸ਼ੁਰਾਮ ਹਾਂ ਕੁਹਾੜੇ ਵਾਲਾ। ਰਾਮ ਚੰਦਰ ਜੀ ਉਸ ਵੇਲੇ ਸ਼ਾਂਤੀ ਨਾਲ ਖੜੇ ਰਹੇ, ਕੋਈ ਨਾ ਕਿਹਾ। ਲਕਸ਼ਮਣ ਟਿਚਰਾਂ ਕੀਤੀਆਂ, ਉਸ ਵੇਲੇ ਹਥਿਆਰ ਚੱਕਣਾ ਚਾਹੁੰਦਾ ਸੀ ਪਰ ਹਥਿਆਰ ਚੱਕਿਆ ਨਾ ਜਾਵੇ। ਰਾਮ ਚੰਦਰ ਜੀ ਨੇ ਸਾਰੀ ਸੱਤਿਆ ਖੋਲੀ ਸੀ। ਫਿਰ ਇਹਨਾਂ ਬ੍ਰਾਹਮਣਾਂ ਨੂੰ ਉਸ ਤਰ੍ਹਾਂ ਗੜਵੀਆਂ ਨਾਲ ਮੰਗਦੇ ਫਿਰਦੇ ਵੇਖ ਕੇ 21 ਵਾਰੀ ਰਾਜ ਦਿੱਤਾ, ਫਿਰ ਵੀ ਮੰਗਦੇ ਫਿਰਦੇ ਦੇਖ ਕੇ ਪਰਸ਼ੁਰਾਮ ਸਾਰੀ ਆਪਦੀ ਸ਼ਕਤੀ ਗੁਆ ਕੇ ਰਾਮ ਚੰਦਰ ਜੀ ਨੂੰ ਕਹਿਣ ਲੱਗਾ, ਵਿਸ਼ਨੂੰ ਦਾ ਧਨਖ ਹੈ ਮੇਰੇ ਕੋਲੇ, ਇਹਦਾ ਜੇ ਤੁਸੀਂ ਤੀਰ ਚੜਾ ਦਿਓ, ਮੈਂ ਸਮਝਾਂ ਤੁਸੀਂ ਰਾਮ ਚੰਦਰ ਦੇ ਠੀਕ ਅਵਤਾਰ ਹੋ ਵਿਸ਼ਨੂੰ ਦੇ। ਰਾਮ ਚੰਦਰ ਜੀ ਨੇ ਧਨਖ ਪਕੜ ਕਰਕੇ ਤੀਰ ਚੜਾ ਤਾ, ਕਹਿੰਦੇ ਪਰਸ਼ੁਰਾਮਾ ਕਿੱਥੇ ਮਾਰੀਏ ਤੇਰੇ, ਬ੍ਰਾਹਮਣ ਜਾਣ ਕੇ ਤੈਨੂੰ ਅਸੀਂ ਮਾਰਦੇ ਨਹੀਂ, ਤੈਨੂੰ ਛੱਡਦੇ ਹਾਂ, ਜਾਂ ਤੇਰੀ ਸੱਤਿਆ ਜਿਹੜੀ ਸੀ ਸਵਰਗ ਲੋਕ ਦੀ, ਮਾਤ ਲੋਕ ਦੀ, ਬ੍ਰਹਮ ਲੋਕ ਦੀ, ਤਿੰਨੇ ਹੀ ਸਾਰੀਆਂ ਸੱਤਿਆ ਖਿੱਚ ਲਈਆਂ। ਉਸ ਵੇਲੇ ਪਰਸ਼ੁਰਾਮ ਬਿਨਾਂ ਸ਼ਕਤੀ ਤੋਂ ਹੋ ਕੇ ਅਤੇ ਬ੍ਰਾਹਮਣ ਰਾਜ ਤੋਂ, ਛਤਰੀਆਂ ਨੇ ਰਾਜ ਮੁੜ ਕੇ ਲੈ ਲਿਆ, ਬਿਨਾਂ ਰਾਜ ਤੋਂ ਹੋਏ ਵੇਖ ਕੇ ਪਰਸ਼ੁਰਾਮ ਇਸ ਪ੍ਰਕਾਰ
ਪਰਸ਼ੁਰਾਮ
ਘਰ ਚ ਆ ਕੇ ਮਾਤਾ ਰੇਣਕਾ ਦੇ ਪਾਸ ਬੜਾ ਰੋਇਆ। ਇਉਂ ਰੋਇਆ ਕਿ ਅਸੀਂ, ਮੈਂ 21 ਵਾਰ ਛਤਰੀ ਮਾਰੇ, ਬ੍ਰਾਹਮਣਾਂ ਨੂੰ ਰਾਜ ਦਿੱਤਾ, ਫੇਰ ਵੀ ਬ੍ਰਾਹਮਣ ਖਾਲੀ ਦੇ ਖਾਲੀ ਰਹਿ ਗਏ। ਇਸ ਪ੍ਰਕਾਰ ਦੀ ਹਾਲਤ ਨੂੰ ਵੇਖ ਕੇ ਪਰਸ਼ੁਰਾਮ ਬਹੁਤ ਸਾਰਾ ਉਸ ਵੇਲੇ ਰੋਇਆ ਘਰ ਚ ਆ ਕਰਕੇ। ਇਸ ਪ੍ਰਕਾਰ ਸਾਧ ਸੰਗਤ ਜੀ ਪਰਸ਼ੁਰਾਮ ਦੀ ਹਾਲਤ ਹੋਈ। ਇਹਦਾ ਮਤਲਬ ਹੈ, ਜਿਹੜਾ ਆਦਮੀ ਕਸੂਰ ਕਿਸੇ ਦਾ ਇੱਕ ਦਾ ਹੋਵੇ ਤੇ ਸਾਰਿਆਂ ਨੂੰ ਡੰਡ ਦਿੰਦਾ ਹੈ, ਉਹਨੂੰ ਅੰਤ ਨੂੰ ਨੀਚਾ ਵੇਖਣਾ ਪੈਂਦਾ ਹੈ। ਜਿਵੇਂ ਪਰਸ਼ੁਰਾਮ ਦੀ ਸ਼ਕਤੀ ਰਾਮ ਚੰਦਰ ਨੇ ਖੋ ਲਈ ਤੇ ਪਰਸ਼ੁਰਾਮ ਨੂੰ ਰੋਣਾ ਪਿਆ, 21 ਵਾਰੀ ਰਾਜ ਖੋ ਕੇ ਛਤਰੀਆਂ ਤੋਂ, ਫੇਰ ਵੀ ਪਰਸ਼ੁਰਾਮ ਨੂੰ ਉਹ ਜਿਹੇ ਰਹਿਣਾ ਪਿਆ, ਮੰਗਤਿਆਂ ਵਾਂਗੂ ਹੀ ਇਹਨੂੰ ਸ਼ਕਤੀ ਗੁਆ ਕੇ ਰੋਇਆ ਪਰਸ਼ੁਰਾਮ।
ਅਜੈ ਸੂਰੂਪ ਅਜੈ ਸੂਰੂਪ ਭੀਖਿਆ ਖਾਇ।
ਅਜੈ ਜਿਹੜਾ ਰਾਜਾ ਸੀ, ਇਸ ਨੂੰ ਸਵਰਗ ਦੀ ਪੱਛੜਾਂ ਜਿਹੜੀ ਸੀ ਉਹ ਡਿੱਗ ਕਰਕੇ ਮਾਤ ਲੋਕ ਵਿੱਚ ਇੱਕ ਰਾਜੇ ਦੇ ਘਰ ਜਨਮੀ, ਉਹਦਾ ਨਾਂ ਇੰਦੂਮਤੀ ਸੀ। ਉਹ ਇੰਦੂਮਤੀ ਦੇ ਜਨਮ ਤੋਂ ਫਿਰ ਉਸ ਰਾਜੇ ਨੂੰ ਸਵੰਬਰ ਰਚਿਆ, ਕਲੰਗੀ ਧਰਨ ਵੀ ਲਿਖਿਆ ਹੈ। ਉਹ ਸਵੰਬਰ ਦੇ ਵਿੱਚ ਸਾਰੇ ਰਾਜੇ ਆਏ, ਸਾਰੇ ਰਾਜਿਆਂ ਨੂੰ ਕਿਸੇ ਨੂੰ ਪਸੰਦ ਨਾ ਕੀਤਾ, ਸੁਰਸਤੀ ਨੂੰ ਵਿਖਾਏ ਦੇ ਰਾਜੇ। ਅਖੀਰ ਅਜਿਹੇ ਰਾਜੇ ਨੂੰ ਵੇਖ ਕੇ ਦੇ ਗਲ 'ਚ ਫੁੱਲਾਂ ਦਾ ਹਾਰ ਪਾ ਦਿੱਤਾ। ਜਿਸ ਵੇਲੇ ਅਜਿਹੇ ਰਾਜੇ ਨੂੰ ਵਰ ਲਿਆ, ਅਜਿਹੇ ਰਾਜੇ ਦੇ ਇਸ ਪ੍ਰਕਾਰ ਵਰਨ ਤੋਂ ਅਜਿਹੇ ਰਾਜ ਦਾ ਪੁੱਤਰ ਦਸ਼ਰਥ ਉਸ ਇੰਦੂਮਤੀ ਦਾ ਪੈਦਾ ਹੋਇਆ। ਇਹ ਜਦੋਂ ਦਸ਼ਰਥ ਥੋੜ੍ਹਾ ਜਿਹਾ ਤਕੜਾ ਹੋ ਗਿਆ, ਉਸ ਵੇਲੇ ਅਜਿਹੇ ਰਾਜੇ ਨੇ ਇਹ ਇੰਦੂਮਤੀ ਦੇ ਪ੍ਰੇਮ ਦੇ ਵਿੱਚ ਆ ਕੇ, ਜਦੋਂ ਉਹਦੀ ਉਮਰ ਪੂਰੀ ਹੋ ਗਈ, ਉਹ ਆਪਦੇ ਸਰਾਪ ਦਾ ਅੰਤ ਹੋਣ ਤੋਂ ਮਾਤ ਲੋਕ ਵਿੱਚੋਂ ਸਵਰਗ ਨੂੰ ਚੱਲੀ ਤੇ ਉਹ ਕਹਿਣ ਲੱਗੀ, ਮੇਰੀ ਉਮਰ ਪੂਰੀ ਹੋ ਗਈ, ਮੈਂ ਤਾਂ ਚੱਲੀ ਹੈ। ਉਸ ਵੇਲੇ ਕਹਿਣ ਲੱਗਾ, ਹੇ ਇੰਦੂਮਤੀ ਤੂੰ ਕੁਛ ਚਿਰ ਰਹੋ। ਇਹ ਕਹਿਣ ਲੱਗੀ ਨਹੀਂ, ਮੇਰਾ ਸਰਾਪ ਪੂਰਾ ਹੋ ਗਿਆ, ਮੈਂ ਮਾਤ ਲੋਕ ਚ ਨਹੀਂ ਰਹਿਣਾ, ਹੁਣ ਮੈਂ ਸਵਰਗ ਵਿੱਚ ਚਲੀ ਜਾਣਾ ਹੈ। ਇਹ ਸੁਣ ਕਰਕੇ ਇਹਦੇ ਵਿਯੋਗ ਵਿੱਚ ਰਾਜ ਤਾਂ ਪੁੱਤਰ ਨੂੰ ਦੇ ਤਾ ਦਸ਼ਰਥ ਨੂੰ, ਆਪ ਜੋਗੀ ਬਣ ਕੇ ਇੰਦੂਮਤੀ ਦਾ ਜਾਪ ਕਰਦਾ ਫਿਰਿਆ। ਅਜਿਹੇ ਰਾਜਾ ਜੋਗੀ ਬਣ ਗਿਆ ਸੀ। ਇਸ ਪ੍ਰਕਾਰ ਅਜਿਹੇ ਰਾਜੇ ਨੇ ਬੜਾ ਵਿਛੋੜਾ ਮੰਨਿਆ ਸੀ। ਇੱਕ ਤਾਂ ਇਹ ਸਾਖੀ ਹੈ, ਭਿੱਖਿਆ ਮੰਗ ਕੇ ਰੋਂਦਾ ਫਿਰਦਾ ਸੀ, ਇੰਦੂਮਤੀ ਦਾ ਜਾਪ ਕਰਦਾ ਸੀ। ਇਹ ਦਸਮ ਪਾਤਸ਼ਾਹ ਜੀ ਨੇ ਆਪਣੇ ਜਿੱਥੇ ਬ੍ਰਹਮਾ ਦੇ ਵਿਆਸ ਅਵਤਾਰ ਲਿਖੇ ਪੁਰਾਣ ਰਚੇ ਹੈ, ਉਹਦੇ ਚ ਥੋੜਾ ਜਿਹਾ ਇਸ਼ਾਰਾ ਦਿੱਤਾ ਹੈ। ਅਤੇ ਦੂਸਰੀ ਸਾਖੀ ਇਸ ਪ੍ਰਕਾਰ ਹੈ, ਅਜਿਹਾ ਰਾਜਾ ਸ਼ਿਕਾਰ ਖੇਲਣ ਦੀ ਬਾਹਲੀ ਆਦਤ ਸੀ। ਇੱਕ ਦਿਨ ਇਹ ਸ਼ਿਕਾਰ ਚੜਿਆ ਤੇ ਉਸ ਵਕਤ ਸ਼ਿਕਾਰ ਖੇਲਦਾ ਖੇਲਦਾ ਸਾਧ ਸੰਗਤ ਜੀ ਜਦੋਂ ਆਪਦੇ ਘਰ ਚ ਆਇਆ ਤੇ ਤਵੇਲੇ ਚ ਖੜਾ ਸੀ, ਤਵੇਲੇ ਚ ਇੱਕ ਸੰਤ ਨੇ ਆ ਕੇ ਇਹਦੇ ਕੋਲ ਸਲਾਹ ਕੀਤੀ। ਰਾਜਾ ਕਹਿਣ ਲੱਗਾ, ਮੈਂ ਤਵੇਲੇ ਚ ਖੜਾ, ਤੈਨੂੰ ਕੀ ਦਾਨ ਕਰਦੇ ਇੱਥੇ? ਇਹ ਕਹਿਣ ਲੱਗਾ, ਰਾਜਾ ਜੋ ਤੇਰੀ ਸਰਦਾ ਹੈ। ਇਹ ਨੌਕਰ ਨੂੰ ਕਹਿਣ ਲੱਗਾ, ਦੋ ਪੁੱਕ ਸਾਧ ਦੀ ਝੋਲੀ ਚ ਪਾ ਦੇ ਲਿਦ ਦੇ ਘੋੜਿਆਂ ਦੀ। ਉਸ ਵੇਲੇ ਸਾਧ ਸੀ ਮੌਜੀ, ਉਹਨੇ ਕਿਹਾ ਚੰਗਾ ਤੇਰੀ ਲਿਦ ਹੀ ਲੈ ਚੱਲਦੇ ਹਾਂ। ਲਿਦ ਆਪਦੇ ਪੱਲੇ ਚ ਪਵਾ ਲਿਆ, ਆਪਦੀ ਕੁਟੀਆ ਦੇ ਪਾਸ ਰੱਖ ਦਿੱਤੀ। ਕੁਟੀਆ ਦੇ ਪਾਸ ਰੱਖਣ ਤੋਂ ਲਿਦ ਫਿਰ ਵਧਣ ਲੱਗੀ, ਲਿਦ ਦੇ ਢੇਰ ਹੀ ਹੋ ਗਏ, ਰੂੜੀ ਬਣ ਗਈ। ਜੋ ਢੇਰ ਲੱਗ ਗਏ, ਇੱਕ ਦਿਨ ਸ਼ਿਕਾਰ ਚੜਿਆ, ਵਜ਼ੀਰ ਨੂੰ ਪੁੱਛਦਾ ਹੈ, ਵਜ਼ੀਰ ਇਹ ਸਾਧ ਦੀ ਕੁਟੀਆ ਤਾਂ ਕੱਖਾਂ ਦੀ ਹੈ, ਇਹ ਲਿਦ ਕੀ ਕਰਨੀ ਹੈ? ਕੋਈ ਮਿੱਟੀ ਦੇ ਮਕਾਨ ਹੀ ਲਿਪੜੇ ਹੋਣ, ਜਾਂ ਪੁੱਛ ਕੇ ਆ ਲਿਦ ਦਾ ਢੇਰ ਕਿਉਂ ਲਾਇਆ? ਵਜ਼ੀਰ ਜਦੋਂ ਪੁੱਛਣ ਵਾਸਤੇ ਗਿਆ, ਉਸ ਵੇਲੇ ਸੰਤਾਂ ਨੇ ਕਿਹਾ, ਰਾਜੇ ਦੀ ਦਾਨ ਕੀਤੀ, ਦਾਨ ਇਹ ਵੱਧ ਰਿਹਾ, ਕਹਿੰਦੇ ਲਿਦ ਜਿਹੜੀ ਹੈ ਇਹਦਾ ਦਾਨ ਹੈ। ਫਿਰ ਅੱਗੇ ਵਜ਼ੀਰ ਨੇ ਕਿਹਾ, ਮਹਾਰਾਜ ਇਹ ਗੱਲ ਕੀ? ਕਹਿੰਦੇ ਲਿਦ ਪਈ, ਉਹਦਾ ਦਾਨ ਕੀਤਾ ਵੱਧ ਹੈ, ਰਾਜੇ ਨੂੰ ਲਿਦ ਹੀ ਮਿਲਣੀ ਹੈ, ਲਿਦ ਹੀ ਉਹਨੇ ਦਾਨ ਕੀਤੀ ਹੈ। ਇਹ ਸੁਣ ਕੇ ਫਿਰ ਰਾਜਾ ਪੈਰੀ ਪੈ ਗਿਆ, ਆ ਕੇ ਕਹਿਣ ਲੱਗਾ, ਮਹਾਰਾਜ ਮੈਂ ਬਖਸ਼ਿਆ ਕਿਵੇਂ ਜਾਵਾਂ? ਕਹਿੰਦੇ ਭਾਈ ਬਖਸ਼ਿਆ ਤੂੰ ਤਾਂ ਜਾਣਾ, ਆਪਦੀ ਨਿੰਦਿਆ ਕਰਾ ਲੈ, ਸਾਰੇ ਲੋਕ ਤੈਨੂੰ ਭੈੜਾ ਭੈੜਾ ਕਹਿਣ ਲੱਗ ਜਾਣ, ਇਹ ਤੇਰੀ ਜਿਹੜੀ ਦਾਨ ਕੀਤਾ ਵਧੀਆ ਹੋਇਆ, ਸਾਰਾ ਢੇਰ ਉੱਡ ਜੂ। ਇਹ ਸੁਣ ਕੇ ਰਾਜੇ ਨੇ ਰਾਤ ਨੂੰ ਫਕੀਰਾਂ ਵਾਲੀ ਗੋਦੜੀ ਪਾ ਕੇ ਆਪਦੇ ਨਗਰੀ ਵਿੱਚ ਅਯੁੱਧਿਆ ਦੇ ਵਿੱਚ ਨਿੰਦਿਆ ਕਰਾਈ ਕਿ ਰਾਜਾ ਕਿੱਡਾ ਭੈੜਾ ਹੈ, ਲੋਕ ਜਿਹੜੇ ਰਾਜੇ ਮੋਤੀ ਦਾਨ ਕਰਦੇ ਹੈ, ਕੋਈ ਹੀਰੇ ਦਾਨ ਕਰਦਾ, ਕੋਈ ਲਾਲ ਦਿੰਦਾ, ਕੋਈ ਮੋਹਰਾਂ ਦਿੰਦਾ, ਇਹ ਅਜਿਹੇ ਰਾਜ ਤੋਂ ਲਿਦੀ ਸਰੀ। ਇਹ ਲੋਕ ਸਾਰੇ ਲਾਗੇ ਚਰਚਾ ਕਰਨ, ਵੀ ਠੀਕ ਹੈ, ਮਾੜੀ ਗੱਲ ਕੀਤੀ। ਉਸ ਵੇਲੇ ਸਾਰੀ ਲਿਦ ਜਿਹੜੀ ਸੀ ਉਹ ਉੱਡ ਗਈ, ਦੋ ਕੁ ਬੁੱਕ ਜਿਹੜੇ ਦਾਨ ਕੀਤੇ ਸੀ ਉਹਨੇ ਕੁ ਰਹਿ ਗਏ। ਉਹ ਜਦੋਂ ਰਹਿ ਗਏ ਸਾਧ ਸੰਗਤ ਜੀ, ਫਿਰ ਸੰਤਾਂ ਕੋਲ ਆ, ਮਹਾਰਾਜ ਜਿਹੜੇ ਦੋ ਬੁੱਕ ਰਹਿ ਗਏ ਹੈ, ਕਹਿੰਦੇ ਵੀ ਇੱਕ ਮਹਾਤਮਾ ਕਿਸੇ ਦੀ ਨਿੰਦਿਆ ਨਹੀਂ ਕਦੇ ਵੀ ਕਰਦੇ, ਜੇ ਉਹ ਇਉਂ ਕਹਿ ਦੇਣਾ ਵੀ ਅਜਿਹੇ ਰਾਜ ਨੇ ਮਾੜੀ ਕੀਤੀ ਹੈ ਤੇ ਫਿਰ ਇਹ ਵੀ ਉੱਡ ਸਕਦੀ ਹੈ। ਉਹ ਸੰਤਾਂ ਕੋਲ ਰਾਤ ਨੂੰ ਚੱਲਿਆ ਗਿਆ ਭੇਸ ਵਟਾ ਕੇ, ਭੇਸ ਵਟਾ ਕੇ ਜਾ ਕੇ ਚਰਨ ਘੁੱਟਣ ਲੱਗ ਗਿਆ। ਸੰਤ ਕਹਿੰਦੇ ਆ ਰਾਜਾ ਕਿਉਂ ਆਇਆ? ਕਹਿਣ ਲੱਗਾ, ਮਹਾਰਾਜ ਤੁਸੀਂ ਮੈਨੂੰ ਸਿਆਣ ਲਿਆ ਕਿ ਹਾਂ ਸਿਆਣ ਤਾਂ ਲਿਆ। ਕਹਿਣ ਲੱਗਾ ਜੀ, ਅਜਿਹੇ ਰਾਜਾ ਬੜਾ ਪਾਪੀ ਹੈ, ਉਹਨੂੰ ਸਾਧ ਨੂੰ ਲਿਦ ਦਿੱਤੀ। ਹੱਸ ਕੇ ਕਹਿੰਦੇ ਵੀ ਲਿਦ ਤੈਨੂੰ ਹੀ ਖਾਣੀ ਪਊ, ਅਸੀਂ ਤਾਂ ਨਹੀਂ ਖਾਣੀ ਰਾਜਾ ਲਿਦ ਦੇ। ਇਹ ਸੁਣ ਕੇ ਰਾਜਾ ਬੜਾ ਸ਼ਰਮਿੰਦਾ ਹੋਇਆ। ਉਸ ਵੇਲੇ ਉਹ ਸੰਤਾਂ ਦੇ ਪਾਸੋਂ ਲਿਦ ਲਿਆ ਕੇ ਕਦੇ ਉਹ ਚੂਰਨ ਬਣਾ ਲਵੇ, ਕਦੇ ਕਿਸੇ ਤਰੀਕੇ ਨਾਲ ਹੌਲੀ ਹੌਲੀ ਉਹ ਦੋ ਬੁੱਕ ਲਿਦੇ ਜਿਹੜੇ ਸੀ ਰਾਜੇ ਨੂੰ ਖਾਣੇ ਪਏ। ਉਸ ਵੇਲੇ ਉਹ ਲਿਦ ਆਪਦੀ ਦਾਨ ਕੀਤੀ ਨੂੰ ਖਾ ਕੇ ਹਜੂਰ ਕਹਿੰਦੇ ਹਨ,
ਅਜੇ
ਅਜੇ ਰਾਜੇ ਨੂੰ ਮਸ਼ਕਰੀ ਕੀਤੀ ਸਾਧ ਨੂੰ, ਅਖੀਰ ਲਿਦ ਆਪ ਖਾਣੀ ਪਈ। ਇਸ ਪ੍ਰਕਾਰ ਉਹ ਲਿਦ ਖਾ ਕੇ ਵੀ ਰਾਜੇ ਨੂੰ ਰੋਣਾ ਪਿਆ। ਇਸ ਤਰ੍ਹਾਂ ਪਈ, ਸਾਧਾਂ ਦੇ ਨਾਲ ਮਸ਼ਕਰੀ ਕਰਨੀ ਕਿਸੇ ਮਹਾਤਮਾ ਨੂੰ ਯੋਗ ਨਹੀਂ ਹੁੰਦੀ, ਉਹਨੂੰ ਲਿਦ ਖਾਣੀ ਪਈ। ਕਦੇ ਵੀ ਇਸ ਪ੍ਰਕਾਰ ਦੇ ਔਗੁਣ ਨਹੀਂ ਕਰਨੇ
ਚਾਹੀਦੇ।
ਇਸੇ ਪ੍ਰਕਾਰ ਸਾਧ ਸਿੰਘ ਦਰਗਾਹ ਵਿੱਚ ਸਜ਼ਾ ਮਿਲਦੀ ਹੈ ਆਦਮੀ ਨੂੰ ਜਿਹੜਾ ਕੋਈ ਮਰਦ ਕਰਮ ਕਰਦਾ ਹੈ। ਇਸੇ ਪ੍ਰਕਾਰ ਫਰਮਾਇਆ, ਪਰਸ਼ੁਰਾਮ ਰੋਵੇ ਘਰ ਆਇਆ, ਇਹਦੀ ਬਾਤ ਮਿਹਰਬਾਨ ਜਿਹੜਾ ਪਿਰਥੀਏ ਦਾ ਪੁੱਤਰ ਹੋਇਆ, ਉਹਨੂੰ ਸਾਧ ਸੰਗਤ ਜੀ ਇੱਕ ਹਰਜਸ ਪੋਥੀ ਹੈ ਜਿਹੜੀ ਬੈਰੋਂ ਕੀ ਪਈ ਹੈ, ਪੁਰਾਣੀ ਲਿਖੀ ਹੋਈ, ਉਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ 8ਵੀਂ ਦੀ 7ਵੀਂ ਦੀ ਵੀ ਮਹੱਲੇ ਨਾਲ ਲਿਖਿਆ ਉਸਨੇ, ਅਤੇ ਨਾਲ ਉਹ ਲਿਖਿਆ ਉਹ ਦਰਬਾਰੀ ਦਾਸ ਨੂੰ ਹੈ ਹਰਜਸ ਪੋਥੀ। ਉਹਦੇ ਵਿੱਚ ਮਿਹਰਬਾਨ ਦਾ ਉਹ ਟੀਕਾ ਬਣਾਇਆ ਹੈ ਇਸ ਸ਼ਬਦ ਦਾ। ਉਸ ਸ਼ਬਦ ਵਿੱਚ ਦਾਸ ਨੇ ਦਰਸ਼ਨ ਕੀਤੇ ਆਪ ਬੈਰੂ ਕੀ ਜਾ ਕੇ, ਜਿਹੇਦਾਰ ਗੁਰਦਿਆਲ ਸਿੰਘ ਵੀ ਨਾਲ ਸਨ, ਹੋਰ ਸਿੰਘ ਵੀ ਨਾਲ ਸਨ, ਲਦਾਈ ਕਿਆ ਤੋਂ 3 ਕੁ ਮੀਲ ਤੇ ਨੇੜੇ ਹੀ ਹੈ। ਉਸ ਥਾਂ ਦੇ ਦਰਸ਼ਨ ਕਰਨ ਤੋਂ ਉਹ ਪੋਥੀ ਜੋ ਵੇਖੀ ਸਾਧ ਕੋਲੇ, ਉਸ ਵਿੱਚ ਲਿਖਿਆ ਸੀ, ਕਹਿੰਦੇ ਪਰਸ਼ੁਰਾਮ ਜਿਹੜਾ ਸੀ ਜਦੋਂ 21 ਵਾਰੀ ਬ੍ਰਾਹਮਣ ਰਾਜੇ ਦੇ ਰਾਜ ਦੇ ਚੁੱਕਾ, ਬ੍ਰਾਹਮਣ ਫੇਰ ਵੀ ਕਹਿੰਦੇ ਗੜਵੀਆਂ ਫੜ ਕੇ ਮੰਗਦੇ ਹੀ ਫਿਰਨ, ਉਸ ਵੇਲੇ ਪਰਸ਼ੁਰਾਮ ਅਜੇ ਵੀ ਕਹਿੰਦੇ ਰੋਂਦੇ ਹੈ, ਭਿੱਖਿਆ ਮੰਗ ਕੇ ਖਾਂਦੇ ਹੈ। ਇਹ ਪਰਸ਼ੁਰਾਮ ਵੇਖ ਕਰਕੇ ਕਹਿੰਦੇ, ਓਹੋ ਮੈਂ 21 ਵਾਰੀ ਇਹਨੂੰ ਰਾਜ ਦਿੱਤਾ, ਫੇਰ ਵੀ ਇਹ ਮੰਗਦੇ ਹੀ ਰਹੇ। ਇਸ ਪ੍ਰਕਾਰ ਅਜੇ ਅਜੇ ਸੁਰ ਹੋਵੇ, ਅਜੇ ਵੀ ਰੋਂਦੇ ਹੈ ਬ੍ਰਾਹਮਣ ਭਿੱਖਿਆ ਖਾ ਖਾ ਕੇ। ਅਸੀਂ ਦਰਗਾਹ ਸਜ਼ਾ ਮਿਲੇਗੀ, ਮੈਂ ਕਾਹਨੂੰ ਛਤਰੀਆਂ ਨੂੰ ਇੱਕੀ ਵਾਰ ਮਾਰਨਾ ਸੀ, ਜੇ ਇਹਨਾਂ ਨੇ ਭੁੱਖੇ ਤੇ ਹਾਏ ਇਹੋ ਜਿਹੇ ਰਹਿਣਾ ਸੀ। ਇਹ ਪਰਸਰਾਮ ਵੱਲੋਂ ਦੋਵੇਂ ਤੁਕਾਂ ਲਾਈਆਂ, ਉਹਨੇ ਅਜਿਹੇ ਰਾਜੇ ਵੱਲ ਸਤਿਗੁਰਾਂ ਵੱਲੋਂ ਇਸ਼ਾਰਾ ਸਮਝਣਾ।